ਬਿੱਦ
ਅਨੇਕ ਬਖਾਨੇ
ਬਾਦਸ਼ਾਹ ਨੇ ਹੁਕਮ ਦੇ ਕਰਕੇ ਸਾਰੇ ਇਕੱਠੇ ਕੀਤੇ
ਬਹੁ ਪਾਤਨ ਤੇ ਕਰੇ ਵਿਚਾਰ
ਬੜੀਆਂ ਜੁਗਤੀਆਂ ਉਗਤੀਆਂ ਦੇ ਨਾਲ ਦ੍ਰਿਸ਼ਟਾਂਤ ਦੇ ਕੇ ਸ਼ੁਕਰ ਤੇ ਸਬਰ ਦਾ ਮਹਿਨਾ ਦੱਸਦੇ ਨੇ
ਨਿਜ ਨਿਜ ਮਤ ਅਨੁਸਾਰ ਵਿਚਾਰ
ਆਪੋ ਆਪਣੀ ਅਕਲ ਅਨੁਸਾਰ ਵਿਚਾਰ ਕਰਦੇ
ਤਾਂ ਨੇਚੇ ਤਿਸ ਕੋ ਹੋਵਾ
ਪਰ ਸਤ ਸੰਗਤ ਜੀ ਤਸੱਲੀ ਨਾ ਕਰਾ ਸਕੇ ਰਾਜਦੂਤ ਦੀ ਕਿ ਸ਼ੁਕਰ ਤੇ ਸਬਰ ਦੇ ਅਰਥ ਕੀ ਹਨ
ਕਰੇ ਦਲੀਲਾਂ ਸੰਸੇ ਪੋਵਾ
ਸਾਰੇ ਜਿਉਂ ਜਿਉਂ ਦਲੀਲਾਂ ਦਿੰਦੇ ਨੇ ਤਿਉਂ ਤਿਉਂ ਸੰਸਿਆਂ ਚ ਮਨ ਭਿੱਜਦਾ ਹੈ
ਕੇਤਕ ਦਿਨ ਲਓ ਚਰਚਾ ਰਹੀ
ਕਈ ਦਿਨ ਸਤ ਸੰਗਤ ਜੀ ਇਕੱਤਰਤਾ ਵਿਦਵਾਨਾਂ ਦੀ ਹੁੰਦੀ ਰਹੀ ਪਰ ਦੇਖ ਲਓ ਸ਼ੁਕਰ ਤੇ ਸਬਰ ਦੇ ਐਨ ਪ੍ਰਤੱਖ ਕਿਸੇ ਨੇ ਅਰਥ ਨਾ ਦੱਸੇ
ਆਤਰ ਜਮਾ ਭਾਈ ਕਿਮ ਨਹੀਂ
ਇਹ ਰਾਜਦੂਤ ਦੀ ਤਸੱਲੀ ਨਾ ਹੋਈ
ਭਇਓ ਨਿਰਾਸ਼ ਸਬਨ ਤੇ ਜਵੇ
ਜਦੋਂ ਉਦਾਸ ਹੋ ਗਿਆ ਰਾਜਦੂਤ ਕੇ ਏਡੀ ਦੂਰੋਂ ਵੀ ਆਇਆ ਰੂਮ ਬਲੈਤ ਵਿੱਚੋਂ ਇੱਥੇ ਤਾਂ ਕਿਸੇ ਨੇ ਸ਼ੁਕਰ ਸਬਰ ਦਾ ਮਹਿਨਾ ਮੇਰੇ ਪੱਲੇ ਨਹੀਂ ਪਾਇਆ ਦੱਸਿਆ ਨਹੀਂ
ਸਰਮਦ ਕੋ ਸਿਮਰਿਓ ਤਿੰਨ ਤਵੇ
ਫੇਰ ਬਾਦਸ਼ਾਹ ਨੇ ਕਿਹਾ ਸੀ ਨਾ ਸਰਮਦ ਨੂੰ ਪੁੱਛ ਕੇ ਆਈ ਉਸ ਵੇਲੇ ਸਤ ਸੰਗਤ ਜੀ ਕਹਿ ਪੁੱਛਦਾ ਹੈ ਕਹਿੰਦੇ ਇੱਥੇ ਸਰਮਦ ਫਕੀਰ ਵੀ ਹੈ ਕਿਤੇ ਦਿੱਲੀ ਚ
ਬੁੱਝੋ ਲੋਕਾਂ ਤੇ ਕਿਤ ਰਹੇ
ਜਦੋਂ ਲੋਕਾਂ ਤੋਂ ਪੁੱਛਿਆ ਕਿ ਕਿੱਥੇ ਰਹਿੰਦਾ
ਮਹਿਤ ਵਿਦਤ ਦਰਵੇਸ਼ ਜੋ ਅਹੇ
ਬਹੁਤ ਹੀ ਵੱਡਾ ਮਸ਼ਹੂਰ ਦਰਵੇਸ਼ ਹੈ ਸਾਧੂ
ਪਰ ਉਹ ਕੈਦ ਮੈਂ ਤੈਨੂੰ ਬਤਾਵਾ
ਦੱਸਤਾ ਦਿੱਲੀ ਦੇ ਲੋਕਾਂ ਨੇ ਰਾਜਦੂਤ ਨੂੰ ਕਹਿੰਦੇ ਕੀ ਭਾਲਦਾ ਉਸ ਨੂੰ ਤੂੰ ਉਹ ਤੇਰੀ ਸਲਾਹ ਵੀ ਰਾਜੇ ਦੀ ਕਚਹਿਰੀ ਵਿੱਚ ਮਿਲੇਗਾ ਵਿਚਾਰਾ ਉਹ ਤਾਂ ਢੇਰ ਕੋਠੜੀ ਚ ਬੰਦ ਕੀਤਾ ਜੇਲ ਵਿੱਚ ਹੈ
ਸ਼ਰਾ ਬਹਿਰ ਚੱਲ ਬੇ ਅਟਕਾਵਾ
ਉਹ ਕਹਿੰਦੇ ਸ਼ਹਿਰ ਸ਼ਰਾ ਤੋਂ ਬਾਹਰ ਚੱਲਦਾ ਇਹਨਾਂ ਤੁਰਕਾਂ ਦੀ ਸ਼ਰਾ ਨਹੀਂ ਮੰਨਦਾ ਬੇਪਰਵਾਹ ਹੈ ਇਸ ਕਰਕੇ ਬੰਦ ਕੀਤਾ ਹੋਇਆ ਜੇਲ ਮੈਂ
ਰੂਮ ਸਾਹ ਕੋ ਦੂਤ ਸੁਣੀ ਜਬ
ਸਤ ਸੰਗਤ ਜੀ ਰੂਮ ਬਲੈਤ ਦੇ ਬਾਦਸ਼ਾਹ ਦੇ ਰਾਜਦੂਤ ਨੇ ਜਦੋਂ ਇਹ ਗੱਲ ਸੁਣੀ
ਜਾਣਿਓ ਨਾ ਰੰਗ ਕੁਟਲ ਬੜੋ ਤਬ
ਜਾਣ ਲਿਆ ਕੇ ਪਾਪੀ ਤਾਂ ਬੜਾ ਕੁਟਲ ਹੈ ਔਰੰਗਜ਼ੇਬ ਇਹੋ ਜਿਹੇ ਦਰਵੇਸ਼ ਨੂੰ ਜੇਲ ਵਿੱਚ ਪਾਉਣਾ ਕੋਈ ਚੰਗੀ ਬਾਤ ਨਹੀਂ
ਗਇਓ ਕੈਦ ਖਾਨੋ ਮੈਂ ਦੇਖਾ
ਜਕਿਆ ਨਹੀਂ ਰਾਜਦੂਤ ਰੂਮ ਬਲੈਤ ਵਾਲਾ ਸਤ ਸੰਗਤ ਜੀ ਉਸੇ ਵੇਲੇ ਜੇਲ ਵਿੱਚ ਚਲਿਆ ਗਿਆ ਜਾ ਕੇ ਦੇਖਿਆ ਸਰਮਦ ਦੇ ਦਰਸ਼ਨ ਕੀਤੇ
ਅਨਜੇ ਬੰਧਨ ਪਰੇ ਵਿਸ਼ੇਖਾ
ਕੀ ਦੇਖਦਾ ਸਤ ਸੰਗਤ ਜੀ ਹੱਥਾਂ ਨੂੰ ਵੀ ਹੱਥ ਕੜੀ ਲੱਗੀ ਹੋਈ ਆ ਬੰਨੇ ਹੋਏ ਨੇ ਤੇ ਪੈਰਾਂ ਵਿੱਚ ਵੀ ਬੇੜੀਆਂ ਪਾਈਆਂ ਹੋਈਆਂ
ਹੱਥ ਜੋੜ ਕਰ ਸਿਜਦਾ ਕੀਨ
ਹੱਥ ਜੋੜ ਕਰਕੇ ਸਰਮਦ ਨੂੰ ਮੱਥਾ ਟੇਕਿਆ ਰੂਮ ਬਲੈ ਦੇ ਰਾਜਦੂਤ ਨੇ
ਬੈਠੋ ਚਿਤ ਮੈਂ ਜਾਨ ਪਰਵੀਨ
ਬਹੁਤ ਹੀ ਭਾਵਨਾ ਦੇ ਨਾਲ ਸਤਸੰਗੀ ਪੂਰਨ ਸਾਧੂ ਜਾਣ ਕੇ ਕੋਲੇ ਬੈਠ ਗਿਆ
ਆਪਣਾ ਸਕਲ ਪ੍ਰਸੰਗ ਸੁਣਾਵਾ
ਆਪਣਾ ਸਾਰਾ ਪ੍ਰਸੰਗ ਦੱਸਿਆ ਹੇ ਸਰਮਦ ਜੀ ਮੈਂ ਸ਼ੁਕਰ ਤੇ ਸਬਰ ਦਾ ਮਹਿਨਾ ਪੁੱਛਣ ਆਇਆ ਮੈਨੂੰ ਕਿਸੇ ਨੇ ਨਹੀਂ ਦੱਸਿਆ ਮੇਰੇ ਰਾਜੇ ਨੇ ਦੱਸਿਆ ਹੈ ਰੂਮ ਬਲੈਤ ਵਾਲੇ ਨੇ ਕਿ ਤੇਰੇ ਕੋਲੋਂ ਪਤਾ ਲੱਗੇਗਾ ਕਿਰਪਾ ਕਰੋ ਮੈਨੂੰ ਸ਼ੁਕਰ ਤੇ ਸਬਰ ਦਾ ਮਹਿਨਾ ਦੱਸ ਦਿਓ
ਰੂਮ ਬਲੈਤ ਤੇ ਚਲਿਆ
ਮੈਂ ਰੂਮ ਬਲੈਤ ਚੋਂ ਆਇਆ ਚੱਲ ਕੇ ਰਾਜਧਾਨੀ ਚੋਂ ਰੂਮ ਦੀ ਚੋਂ
ਤਹਾਂ ਨਾਮ ਸਭ ਸੁਣਿਓ ਤੁਮਾਰਾ
ਉੱਥੇ ਤੱਕ ਤੁਹਾਡਾ ਨਾਮ ਉੱਘਾ ਹੈ ਬੜਾ ਭਾਰੀ
ਬਹੁ ਲੋਕਾਂ ਜਸ ਬੜੋ ਉਚਾਰਾ
ਰੂਮ ਦੇ ਲੋਕਾਂ ਨੇ ਤੁਹਾਡਾ ਬੜਾ ਜਸ ਉਚਾਰਿਆ ਹੈ
ਆਏ ਅਸ ਗਤ ਜੁਤ ਹੇਰਾ
ਮੈਂ ਇੱਥੇ ਆ ਕੇ ਹੈਰਾਨ ਹੋ ਗਿਆ ਤੁਹਾਡੀ ਹਾਲਤ ਦੇਖ ਕੇ
ਤਉ ਮੈਂ ਨਾ ਕਹੋ ਭਲੇਰਾ
ਪਰ ਫੇਰ ਵੀ ਸੰਤ ਜੀ ਚੰਗੀ ਤਰ੍ਹਾਂ ਮੈਨੂੰ ਮਹਿਨਾ ਦੱਸ ਦਿਓ
ਸ਼ੁਕਰ ਸਬਰ ਤੇ ਆਖੇ ਦੋਏ
ਦੋ ਹੀ ਸ਼ਬਦ ਨੇ ਇੱਕ ਸ਼ੁਕਰ ਤੇ ਸਬਰ
ਕਿਸ ਕੋ ਕਹੇ ਬਖਾਨੋ ਸੋਏ
ਇਹ ਦੱਸ ਦਿਓ ਸ਼ੁਕਰ ਤੇ ਸਬਰ ਕਹਿੰਦੇ ਕਿਹਨੂੰ ਨੇ
ਸੁਣ ਸਰਮਦ ਤੇ ਸੋ ਤਬ ਕਹਿਓ
ਸਰਮਦ ਨੇ ਸੁਣ ਕੇ ਸਤ ਸੰਗ ਜੀ ਕਿਹਾ
ਲੈਣ ਮਾਇਨਾ ਜੇ ਚਿਤ ਚਾਹਿਓ
ਜੇ ਤੂੰ ਮਨ ਵਿੱਚ ਇੱਛਾ ਧਾਰਦਾ ਸ਼ੁਕਰ ਤੇ ਸਬਰ ਦੇ ਮਹਿਨੇ ਦੀ ਪ੍ਰਾਪਤ ਕਰਨ ਦੀ
ਬਹੁਤ ਪ੍ਰਾਤ ਕੇ ਚੱਲ ਕਰ ਆਵੋ
ਰਾਜਦੂਤ ਨੂੰ ਸਰਮਦ ਕਹਿੰਦਾ ਸਵੇਰੇ ਆਈ
ਜਲ ਕੀ ਮਸ਼ਕ ਸੰਗ ਕਰ ਲਿਆਵੋ
ਅੱਗੇ ਸਤਸੰਗ ਮਸ਼ਕਾਂ ਚ ਪਾਣੀ ਢੋਇਆ ਕਰਦੇ ਚਮੜੇ ਦੀਆਂ ਹੋਇਆ ਕਰਦੀਆਂ ਸੀ ਕਹਿੰਦੇ ਇੱਕ ਤਾਂ ਜਮੁਨਾ ਤੋਂ ਪਾਣੀ ਦੀ ਮਸ਼ਕ ਭਰ ਕੇ ਲਿਆਈ
ਤਹਿਮਦ ਨਯੋ ਇੱਕ ਤਬ ਆਨੋ
ਇੱਕ ਦੋਖ ਗਜ ਦਾ ਤਹਿਮਦ ਸਤ ਸੰਗਤ ਜੀ ਧੋਤੀ ਨੂੰ ਕਹਿ ਦਿੰਦੇ ਆਪਣੀ ਭਾਸ਼ਾ ਵਿੱਚ ਫਾਰਸੀ ਵਿੱਚ ਭਾਵ ਕੀ ਦੋ ਗਜ ਦਾ ਪਟਕਾ ਲਿਆਈ ਮੈਂ ਤੇੜ ਕਰਾਂਗਾ।
ਲਿਓ ਮੈਨਾ ਜਥਾ ਬਖਾਨੋ,
ਫੇਰ ਮੈਂ ਤੈਨੂੰ ਮੈਨਾ ਦੱਸਾਂਗਾ ਜਿਵੇਂ ਕਹੂੰਗਾ ਤੂੰ ਸਮਝ ਲੀ।
ਸੁਣ ਕੇ ਦੂਤ ਗਏ ਨਿਜ ਡੇਰੇ,
ਰਾਜਦੂਤ ਜੇਲ ਵਿੱਚੋਂ ਸਰਮਦ ਦੇ ਮੱਥਾ ਟੇਕ ਕੇ ਦਰਸ਼ਨ ਕਰਕੇ ਚਲਿਆ ਗਿਆ, ਰਾਤ ਨੂੰ ਬਾਹਰ ਰਿਹਾ।
ਨਿਸ਼ਾ ਬਤਾਏ ਤਿਆਰ ਪਾ ਫੇਰੇ,
ਜਦੋਂ ਰਾਤ ਬਤੀਤ ਹੋਈ ਸਵੇਰੇ ਹੀ ਤਿਆਰ ਹੋਇਆ।
ਤਹਿਮਦ ਹਿੱਤ ਲੈ ਦੁਆ ਗਜ ਚੀਰ,
ਦੋ ਗਜ ਬਸਤਰ ਲੈ ਲਿਆ ਲੱਕ ਨੂੰ ਬਲਣ ਵਾਸਤੇ ਸਰਮਦ ਦੇ।
ਮਸਕਲੀਨ ਭਰਵਾਏ ਸੁਨੀਰ,
ਇੱਕ ਪਾਣੀ ਦੀ ਮਸ਼ਕ ਭਰਵਾ ਲਈ ਜਮੁਨਾ ਦੇ ਦਰਿਆ ਤੋਂ।
ਸਰਮਦ ਨਿਕਟ ਜਾਏ ਕਰ ਖਰਿਓ,
ਸਵੇਰੇ ਹੀ ਜਾ ਰਿਹਾ ਸਰਮਦ ਕੋਲੇ।
ਤਹਿਮਦ ਜਲ ਕੋ ਅਰਪਣ ਕਰਿਓ,
ਸਰਮਦ ਨੂੰ ਜਾ ਕੇ ਭੇਟਾ ਕੀਤੀ ਇੱਕ ਮਸ਼ਕ ਪਾਣੀ ਦੀ ਨਾਲੇ ਦੋ ਗਜ ਕੱਪੜਾ।
ਦੇਖਤ ਉੱਠਿਓ ਕਰਿਓ ਇਸ਼ਨਾਨ,
ਜਦੋਂ ਦੇਖਿਆ ਪਾਣੀ ਆ ਗਿਆ ਤੇ ਬਸਤਰ ਆ ਗਿਆ, ਉਸੇ ਵੇਲੇ ਸਤਸੰਗ ਜੀ ਸਰਮਦ ਜੀ ਉੱਠੇ, ਇਸ਼ਨਾਨ ਕੀਤਾ ਪਹਿਲਾਂ ਤਾਂ ਪਾਣੀ ਨਾਲ,
ਨਿਜ ਸਰੀਰ ਪਾਵਨ ਧਾਠਾਨ,
ਆਪਣੇ ਸਰੀਰ ਨੂੰ ਪਵਿੱਤਰ ਕੀਤਾ।
ਤਹਿਮਦ ਕੀਨੋ ਤੇਰ ਨਵੀਨ,
ਉਸੇ ਵੇਲੇ ਨਵਾਂ ਦੋ ਗਜ ਦਾ ਜਿਹੜਾ ਪਟਕਾ ਸੀ ਤੇੜ ਬੰਨ ਲਿਆ।
ਹਰੋ ਰਹੋ ਦਰਵੇਸ਼ ਪ੍ਰਵੀਨ,
ਇਹੋ ਜਿਹਾ ਸਤਸੰਗ ਜੀ ਬੜਾ ਪ੍ਰਵੀਨ ਸਿਆਣਾ ਦਰਵੇਸ਼ ਹੈ ਸਾਧੂ ਸਰਮਦ, ਬੈਠਿਆ ਨਹੀਂ ਖੜਾ ਹੀ ਹੈ।
ਕਹਿਓ ਦੂਤ ਸੋ ਹੋਏ ਕਰ ਖਰੋ,
ਰਾਜਦੂਤ ਨੂੰ ਕਹਿੰਦਾ ਤੂੰ ਮੇਰੇ ਕੋਲ ਖੜ ਜਾ ਨੇੜੇ,
ਭਿਖੋ ਬਲੋਚਨ ਮੂੰਦਨ ਕਰੋ,
ਇਉਂ ਕਰ ਮੇਰੇ ਸਾਹਮਣੇ ਦੇਖ ਨੇਤਰ ਮੀਚ,
ਸੁਣ ਕਰ ਠਾਂਡੋ ਪਇਓ ਅਗਾਰੀ।
ਜਦੋਂ ਸਤਸੰਗ ਸਰਮਦ ਨੇ ਕਿਹਾ ਕਿ ਮੇਰੇ ਸਾਹਮਣੇ ਖੜ ਕੇ ਮੈਨੂੰ ਦਕੇਰਾਂ ਦੇਖ ਕੇ ਮੇਰੇ ਵੱਲ ਅੱਖਾਂ ਮੀਚ ਲੈ, ਇਉਂ ਹੱਥ ਜੋੜ ਕਰਕੇ ਰਾਜਦੂਤ ਖੜ ਗਿਆ।
ਦ੍ਰਿਗ ਮੁੰਦਰਤ ਕਰ ਕੇ ਤਿਸ ਬਾਰੀ,
ਅੱਖਾਂ ਮੀਚ ਲੀਆਂ ਰਾਜਦੂਤ ਨੇ,
ਸਰਮਦ ਹਾਥ ਸੀਸ ਪਰ ਧਰਿਓ।
ਸਤ ਸੰਗਤ ਜੀ ਉਸ ਵੇਲੇ ਸਰਮਦ ਨੇ ਆਪਣਾ ਕਰ ਕਵਲ ਜਿਹੜਾ ਹੱਥ ਸੀ ਇਹਦੇ ਸਿਰ ਤੇ ਰੱਖ ਦਿੱਤਾ ਰਾਜਦੂਤ ਦੇ।
ਅਚਰਜ ਬੜੋ ਦੁਖਾਵਨ ਕਰਿਓ,
ਬੜਾ ਭਾਰੀ ਅਚਰਜ ਕੌਤਕ ਦਿਖਾਇਆ।
ਭੂਤ ਪ੍ਰੇਤ ਹੈ ਲੱਖੋਂ ਖਲੇ,
ਸਤ ਸੰਗਤ ਜੀ ਆਖੋ ਵਾਹਿਗੁਰੂ, ਇੱਕ ਨੀ ਦੋ ਨੀ ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ। ਜਿਵੇਂ ਖਾਲਸੇ ਨੇ ਆਨੰਦਪੁਰ ਸਾਹਿਬ ਪੁੱਛਿਆ ਸੀ, ਕਹਿੰਦੇ ਮਹਾਰਾਜ ਜੀ ਭੂਤ ਪ੍ਰੇਤ ਨਹੀਂ ਕਦੇ ਦੇਖੇ ਹੈਗੇ ਵੀ, ਦਿਖਾਓ ਤਾਂ। ਮਹਾਰਾਜ ਕਹਿੰਦੇ ਭਾਈ ਦੇਖ ਲਓ, ਦਿਖਾ ਲੈਂਦੇ ਹਾਂ। ਉਸੇ ਵੇਲੇ ਆਪ ਨੇ ਸੁਖਣੀ ਸਾਹਿਬ ਦੀ ਪੰਗਤੀ ਪੜ੍ਹੀ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ। ਐਸੇ ਜਦੋਂ ਸ਼ਬਦ ਸਤਸੰਗ ਜੀ ਉਚਾਰਨ ਕੀਤੇ, ਦਲਾਂ ਦੇ ਦਲ ਭੂਤਾਂ ਦੇ ਆਕਾਸ਼ ਵਿੱਚ ਆ ਗਏ। ਬੜਾ ਭਿਆਨਕ ਰੂਪ ਹੈ, ਖਾਲਸਾ ਦੇਖ ਕੇ ਸਹਿਮ ਗਿਆ। ਕਹਿੰਦੇ ਮਹਾਰਾਜ ਇੰਨੇ, ਕਹਿੰਦੇ ਭਾਈ ਇਸੇ ਤਰ੍ਹਾਂ ਹੀ ਆ, ਕਈ ਕੋਟ ਭੂਤ ਪ੍ਰੇਤ ਸੂਕਰ ਮਰਗਾ 'ਚ, ਕਰੋੜਾਂ ਦੀ ਗਿਣਤੀ, ਹਾਂ ਇੰਨਾ ਇਹ ਵੀ ਜੂਨੀ ਹੈ। ਕਹਿੰਦੇ ਮਹਾਰਾਜ ਇਹ ਕਿੰਨੇ ਕਿੰਨੇ ਪੁੱਛੋ ਤਾਂ, ਕਹਿੰਦੇ ਤੁਸੀਂ ਪੁੱਛ ਲਓ। ਕਹਿੰਦੇ ਮਹਾਰਾਜ ਸਾਨੂੰ ਤਾਂ ਭੈ ਆਉਂਦਾ, ਤੁਸੀਂ ਪੁੱਛੋ। ਸਤਿਗੁਰੂ ਕਰਗੀਧਰ ਪਾਤਸ਼ਾਹ ਕਹਿੰਦੇ ਤੁਸੀਂ ਕਿੰਨੇ ਕਹੋ? ਕਹਿੰਦੇ ਮਹਾਰਾਜ ਤੁਹਾਡਾ ਹੁਕਮ ਹੋਇਆ ਤਾਂ ਤੁਹਾਡੇ ਦਰਸ਼ਨਾਂ ਨੂੰ ਆਏ ਹਾਂ, ਸਾਡੇ ਭਾਗ ਕਿੱਥੇ? ਅਸੀਂ ਤਾਂ ਜਨਮਾਂ ਜਨਮਾਂ ਦੇ ਪਾਪੀ ਹਾਂ, ਮਾਨਸ ਦਈਆਂ ਮਿਲੀਆਂ ਅਸੀਂ ਜਾਪ ਨਾ ਜਪ ਸਕੇ, ਆਹ ਜੂਨੀ ਵਿੱਚ ਤੁਰੇ ਫਿਰਦੇ ਹਾਂ, ਪਰ ਹੁਣ ਅਸੀਂ ਘੱਟਦੇ ਜਾਂਦੇ ਹਾਂ, ਸਾਡੀ ਗਿਣਤੀ ਘੱਟਦੀ ਜਾ ਰਹੀ ਹੈ। ਮਹਾਰਾਜ ਕਹਿੰਦੇ ਕਿਉਂ ਘੱਟਦੇ ਹੋ? ਕਹਿੰਦੇ ਜਦੋਂ ਦੀਆਂ ਗੁਰੂ ਰਾਮਦਾਸ ਜੀ ਨੇ ਲਾਵਾਂ ਉਚਾਰਨ ਕੀਤੀਆਂ ਨੇ ਨਾ, ਜਿਹੜੇ ਪਤੀ ਸਤੀ ਦੇ ਆਨੰਦ ਕਾਰਜਾਂ ਦੇ ਸਮੇਂ 'ਤੇ ਲਾਵਾਂ ਪੜੀਆਂ ਜਾਣ, ਅਸੀਂ ਉਹਨਾਂ ਨੂੰ ਮਰਿਆਂ ਤੋਂ ਬਾਅਦ ਆਪਦੇ ਨਾਲ ਨਹੀਂ ਰਲਾ ਦਿੰਦੇ, ਨਹੀਂ ਤਾਂ ਅਸੀਂ ਨਾਲ ਰਲਾ ਲੈਂਦੇ। ਅੱਗੇ ਜਦੋਂ ਲੋਕਾਂ ਦੇ ਫੇਰੇ ਹੁੰਦੇ, ਅਸੀਂ ਇੱਕ ਰੋਮ ਲੜਕੀ ਦਾ ਕੱਟ ਕੇ ਲੈ ਜਾਂਦੇ ਹਾਂ, ਇੱਕ ਲੜਕੇ ਦਾ, ਅਸੀਂ ਉਹ ਫਿਰ ਨਿਸ਼ਾਨੀ ਰੱਖਦੇ ਹਾਂ। ਜਦੋਂ ਉਹਨਾਂ ਦਾ ਅੰਤ ਆਉਂਦਾ ਅਸੀਂ ਵਿੱਚ ਰਲਾ ਲੈਂਦੇ ਹਾਂ ਉਹਨਾਂ ਨੂੰ। ਜਦੋਂ ਦੀਆਂ ਗੁਰੂ ਰਾਮਦਾਸ ਸਾਹਿਬ ਜੀ ਨੇ ਲਾਵਾਂ ਉਚਾਰਨ ਕੀਤੀਆਂ, ਜਦੋਂ ਬੱਚਾ ਬੱਚੀ ਦੋਨੋਂ ਪ੍ਰਵੇਸ਼ ਹੁੰਦੇ ਨੇ ਗ੍ਰਿਸਥ ਆਸ਼ਰਮ ਵਿੱਚ ਆਪਣੇ ਇਸ਼ਟ ਦੇ ਮੂਹਰੇ, ਉਸ ਵੇਲੇ ਅਸੀਂ ਰੋਮ ਪੱਟ ਲੈਂਦੇ ਸੀ, ਹੁਣ ਨਹੀਂ ਅਸੀਂ ਪੱਟ ਸਕਦੇ। ਲਾਵਾਂ ਦਾ ਐਡਾ ਵੱਡਾ ਪ੍ਰਤਾਪ ਹੈ, ਅਸੀਂ ਘੱਟਦੇ ਜਾ ਰਹੇ ਹਾਂ। ਇਉਂ ਸਤਸੰਗਤ ਜੀ ਐਡਾ ਵੱਡਾ ਇਸ ਨੂੰ ਨਜ਼ਾਰਾ ਦਿਖਾਇਆ ਭੂਤ ਪ੍ਰੇਤਾਂ ਦਾ, ਹੈਰਾਨ ਹੋ ਗਿਆ ਜੋ ਮੱਥੇ ਤੇ ਹੱਥ ਰੱਖਿਆ ਸਰਮਦ ਨੇ।
ਫੁਰਸਗਰੋ ਨਿਜ ਹੱਥ ਧਰੇ,
ਕੀ ਕਰ ਰਹੇ ਸੀ ਭੂਤ ਉਸ ਵੇਲੇ? ਸਤਸੰਗਤ ਜੀ ਸਾਰੀ ਦਿੱਲੀ ਉਹਨਾਂ ਨੇ ਹੱਥਾਂ ਤੇ ਚੱਕੀ ਹੋਈ ਸੀ ਭੂਤ ਪ੍ਰੇਤਾਂ ਨੇ।
ਸਰਮਦ ਬਦਨ ਦ੍ਰਿਸ਼ਾ ਸਭ ਹੇਰੇ,
ਦਿੱਲੀ ਦੇ ਸਤਸੰਗ ਜੀ ਸਾਰੇ ਬਾਜ਼ਾਰਾਂ ਨੂੰ ਹੱਥਾਂ ਤੇ ਚੱਕੀ ਖੜੇ ਸੀ ਸ਼ਕਤੀ ਨਾਲ ਭੂਤ ਪ੍ਰੇਤ, ਨਾਲੇ ਸਰਮਦ ਵੱਲ ਨੂੰ ਦੇਖੀ ਜਾਂਦੇ ਸੀ ਵੀ ਹੁਕਮ ਕਰ, ਅਸੀਂ ਦਿੱਲੀ ਨੂੰ ਉਲੱਦ ਕੇ ਜਮੁਨਾ ਚ ਸਿੱਟ ਦਈਏ।
ਹਮਕੋ ਆਗਿਆ ਦੇ ਕਿਸ ਬੇਰੇ,
ਕਿਹੜੇ ਟਾਈਮ ਤੇ ਕਿਤੇ ਮਨ ਵਿੱਚ ਫੁਰਨਾ ਆ ਜਾਵੇ ਸਰਮਦ ਦੇ, ਸਾਨੂੰ ਆਗਿਆ ਤਾਂ ਕਰੇ, ਅਸੀਂ ਸਾਰੀ ਦਿੱਲੀ ਨੂੰ ਗਰਕ ਕਰ ਦਈਏ। ਜਿੱਥੇ ਇਹੋ ਜਿਹੇ ਜੁਰਮ ਕਰਨ ਵਾਲੇ ਬਾਦਸ਼ਾਹ ਦਿੱਲੀ ਦੇ ਤਖ਼ਤ ਤੇ ਬੈਠੇ ਨੇ, ਇਹੋ ਜਿਹੇ ਬ੍ਰਹਮ ਗਿਆਨੀਆਂ ਨੂੰ ਢੇਰ ਕੋਠੜੀ 'ਚ ਘੱਤਿਆ ਹੈ।
ਜਮੁਨਾ ਮੈਂ ਗੇਰੇ ਉਥਲਾਏ,
ਉਲੱਦ ਕੇ ਜਮੁਨਾ 'ਚ ਸਿੱਟ ਦਈਏ।
ਸਭ ਦਿੱਲੀਪੁਰ ਕੋ ਬਿਨਸਾਏ,
ਸਾਰੀ ਦਿੱਲੀਪੁਰੀ ਨੂੰ ਗਰਕ ਕਰ ਦਈਏ।
ਸਰਬਤ ਨਹੀਂ ਹੁਕਮ ਕੋ ਦੇਤ,
ਸਰਬਤ ਹੁਕਮ ਨਹੀਂ ਕਰ ਰਿਹਾ ਹੈ, ਦੇਖਦਾ ਹੀ ਨਹੀਂ। ਉਹ ਝਾਕਦੇ ਨੇ ਸਰਬਤ ਵੱਲ ਸਾਰੇ ਭੂਤ ਪਰੇ ਤੇ ਲੱਖਾਂ ਕਰੋੜਾਂ ਦੀ ਗਿਣਤੀ 'ਚ, ਨਾਲੇ ਸਤਸੰਗ ਜੀ ਦਿੱਲੀ ਚੱਕੀ ਫਿਰਦੇ ਹੈ ਕਿ ਹੁਣੇ ਹੀ ਇਹਨੂੰ ਗਰਕ ਕਰ ਦਈਏ। ਕਿ ਸਰਮਦ ਮਾੜਾ ਜੇ ਮੂੰਹੋਂ ਕਹੇ ਤਾਂ ਸਹੀ, ਪਰ ਸਰਮਦ ਹੁਕਮ ਨਹੀਂ ਦਿੰਦਾ।
ਸਭ ਸਜਾਏ ਸਹਿ ਤਨ ਪਰ ਲੇਤ,
ਆਪਣੇ ਸਰੀਰ ਦੇ ਉੱਤੇ ਪਾਣੀ ਇੱਕ ਠੂਠਾ ਹੀ ਮਿਲਦਾ ਸਤਸੰਗ ਜੀ, ਅੱਠਾਂ ਪੈਰਾਂ ਬਾਅਦ ਪੀਣ ਨੂੰ, ਨਹਾਉਣ ਨੂੰ ਪਾਣੀ ਨਹੀਂ ਮਿਲਦਾ ਹੈ, ਨੇਰ ਕੋਠਰੇ ਵਿੱਚ ਹੈ, ਥੋੜ੍ਹਾ ਜਿਹਾ ਭੋਜਨ ਦਿੰਦਾ ਸਤਸੰਗ ਜੀ ਅੱਠਾਂ ਪੈਰਾਂ ਬਾਅਦ, ਬੇੜੀਆਂ ਲੱਗੀਆਂ ਹੋਈਆਂ, ਹਰ ਵੇਲੇ ਸਤਸ਼੍ਰੀ ਅੰਦਰ ਡੱਕਿਆ ਹੋਇਆ, ਸਾਰੀ ਸਜ਼ਾ ਕਸ਼ਟ ਸਹਾਰ ਰਿਹਾ, ਪਰ ਫਿਰ ਵੀ ਇੰਨੀ ਸ਼ਕਤੀ ਦਾ ਮਾਲਕ ਹੁੰਦਾ, ਉਹਨਾਂ ਨੂੰ ਆਗਿਆ ਨਹੀਂ ਦੇ ਰਿਹਾ ਗੁਪਤ ਰੂਹਾਂ ਨੂੰ।
ਸਗਰੇ ਘਰ ਹੱਥ ਨ ਪਰ ਤਰੇ,
ਜਿੰਨੇ ਦਿੱਲੀ ਦੇ ਬਾਜ਼ਾਰ ਦੇ ਘਰ ਨੇ ਭੂਤਾਂ ਪ੍ਰੇਤਾਂ ਨੇ ਹੱਥਾਂ ਤੇ ਰੱਖੇ ਹੋਏ ਨੇ।
ਲੱਖੋਂ ਸ਼ਕਤਵੰਤ ਹੈ ਖਰੇ,
ਇੱਕ ਨਹੀਂ ਦੋ ਨਹੀਂ ਲੱਖਾਂ ਦੀ ਗਿਣਤੀ ਸ਼ਕਤੀ ਵਾਲੇ ਨੇ। ਸਤਸੰਗ ਜੀ, ਪਿੱਛੇ ਕਥਾ ਆਪਾਂ ਕਈ ਵਾਰ ਵਿਚਾਰ ਚੁੱਕੇ ਹੈ, ਦਸਵੇਂ ਪਾਤਸ਼ਾਹ ਜਿਸ ਵੇਲੇ ਮਾਲ ਵਿੱਚ ਗਏ ਨੇ, ਭਾਈ ਰੂਪ ਚੰਦ ਜੀ ਸਤਸੰਗ ਜੀ ਮਿਸਤਰੀ ਹੋਏ, ਉਹਨਾਂ ਦੇ ਪੋਤੇ ਸੀ ਪਰਮ ਸਿੰਘ ਧਰਮ ਸਿੰਘ, ਇਹ ਦੋਨੋਂ ਸਤਸੰਗ ਜੀ ਦੀਨੇ ਕਾਂਗੜ ਮਹਾਰਾਜ ਕੋਲ ਦਰਸ਼ਨਾਂ ਨੂੰ ਆਏ, ਬੜਾ ਵਿਰਾਗ ਧਾਰਿਆ, ਕਿੱਥੇ ਤਾਂ ਅਨੰਦਪੁਰ ਸਾਹਿਬ ਆਉਂਦੇ ਸੀ, ਰੌਣਕਾਂ ਦੇਖਦੇ ਸੀ, ਪ੍ਰਸਾਦੀ ਹਾਥੀ ਝੂਲਦੇ ਸੀ, ਅੱਜ ਮਹਾਰਾਜ ਇਕੱਲੇ ਹੀ ਸਤਸੰਗ ਜੀ ਸਾਹਿਬਜ਼ਾਦੇ ਅਲੋਪ ਹੋ ਚੁੱਕੇ, ਸਾਰਾ ਪਦਾਰਥ ਹੀ ਸਤਸੰਗ ਜੀ ਗਾਹਾਂ ਲੰਘ ਗਿਆ। ਉਸ ਵੇਲੇ ਬਰਾਗ ਕਰਨ ਲੱਗੇ, ਮਹਾਰਾਜ ਕਹਿੰਦੇ ਭਾਈ ਤੁਸੀਂ ਬਰਾਗ ਕਿਉਂ ਕਰਦੇ ਹੋ, ਤਾਂ ਪਰਮੇਸ਼ੁਰ ਦਾ ਹੁਕਮ ਹੈ। ਕਹਿੰਦੇ ਧਰਮ ਸਿੰਘ ਲਕੀਰਾਂ ਕੱਢ ਥੱਲੇ, ਚਾਰ ਲਕੀਰਾਂ ਕਢਾ ਕੇ ਕਹਿੰਦੇ ਮੇਟ ਦੇ, ਮੇਟੀਆਂ, ਕਹਿੰਦੇ ਜੋ ਕੱਢੀਆਂ ਸੀ ਖੁਸ਼ੀ ਹੋਈ ਸੀ, ਕਹਿੰਦਾ ਨਾ ਜੀ ਤੁਹਾਡਾ ਹੁਕਮ ਹੀ ਮੰਨਿਆ, ਜਦੋਂ ਮੇਟੀਆਂ ਕੋ ਗਮੀ ਹੋਈ, ਕਹਿੰਦਾ ਨਾ ਜੀ ਹੁਕਮ ਹੀ ਮੰਨਿਆ। ਕਹਿੰਦੇ ਇਸੇ ਤਰ੍ਹਾਂ ਹੁਕਮ ਮੰਨ ਵਾਹਿਗੁਰੂ ਦਾ, ਚਾਰ ਸਾਹਿਬਜ਼ਾਦੇ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਨਾਲ ਹੀ ਪ੍ਰਗਟ ਹੋਏ ਸੀ, ਹੁਕਮ ਨਾਲ ਹੀ ਸ਼ੀਧੀਆਂ ਪਾ ਕੇ ਕਿਉਂ ਰੋਂਦੇ ਹੋ ਤੁਸੀਂ। ਪਰ ਸਤਸੰਗ ਜੀ ਭਾਣਾ ਤਾਂ ਮੰਨ ਲਿਆ, ਮਹਾਰਾਜ ਦੀ ਆਗਿਆ ਮੰਨੀ, ਸਤ ਕਿਹੇ ਬਚਨ। ਪਰ ਧਰਮ ਸਿੰਘ ਦੇ ਮਨ ਵਿੱਚ ਸ਼ੰਕਾ ਰਹੀ ਕਿ ਕਲਗੀਧਰ ਪਾਤਸ਼ਾਹ ਐਡੀ ਵੱਡੀ ਸ਼ਕਤੀ ਵਾਲੇ ਆਪਣੇ ਚਾਰ ਸਾਹਿਬਜ਼ਾਦੇ ਬਿਨਾਂ ਬਚਾ ਸਕੇ, ਇਹ ਮਨ ਵਿੱਚ ਸਤਸੰਗ ਜੀ ਭਰਮ ਰਿਹਾ। ਲੇਕਿਨ ਜੇ ਸਤਸੰਗ ਜੀ ਸਿੱਖ ਦੇ ਮਨ 'ਚ ਭਰਮ ਰਹੇ ਗੁਰੂ ਦੇ ਉੱਤੇ, ਤਾਂ ਇਹ ਅਧੋ ਗਤੀ ਨੂੰ ਜਾਂਦਾ, ਇਹਦੀ ਗਤੀ ਨਹੀਂ ਹੁੰਦੀ। ਗੁਰੂ ਸਤਸੰਗ ਜੀ ਪਰਉਪਕਾਰੀ ਹੁੰਦਾ, ਸਿੱਖ ਦੇ ਹਿਰਦੇ 'ਚ ਭਰਮ ਨਹੀਂ ਰਹਿਣ ਦਿੰਦਾ। ਗੁਰੂ ਕੀ ਹੋਇਆ ਜਿਹਦਾ ਸਿੱਖ ਭਰਮ ਦਾ ਫਿਰਦਾ ਹੋਵੇ, ਗੁਰੂ ਨੂੰ ਲਾਜ ਹੈ। ਸਤਿਗੁਰੂ ਅੰਤਰਜਾਮੀ ਸੀ, ਸਮਝ ਗਏ। ਅਗਲੇ ਦਿਨ ਸਤਸੰਗ ਜੀ ਆਪਣੇ ਨਗਰ ਤੋਂ ਇਹ ਚੱਲਿਆ ਪ੍ਰਸ਼ਾਦਾ ਲੈ ਕੇ ਕੁਝ ਸੰਗਤ ਵਾਸਤੇ, ਹੋਰ ਸੰਗਤ ਅੱਗੇ ਲੰਘ ਗਈ, ਇਹ ਇਕੱਲਾ ਹੀ ਪਿੱਛੇ ਚੱਲਿਆ ਆ ਰਿਹਾ। ਪਿੱਛੇ ਨੂੰ ਮੁੜ ਕੇ ਦੇਖਦਾ ਵੀ ਕੋਈ ਨਾਲ ਕੋਈ ਸਾਥੀ ਹੋਵੇ, ਨਾਲ ਤੁਰੇ ਚੱਲੀਏ, ਆਮ ਸੁਭਾਅ ਹੁੰਦਾ ਹੈ ਵੀ ਨਾਲ ਦੋ ਜਣੇ ਪਰਚੇ ਜਾਂਦੇ ਨੇ। ਜਦ ਪਿੱਛੇ ਨੂੰ ਦੇਖਿਆ ਆਪਦੇ ਨਗਰ ਵੱਲ ਨੂੰ ਸਤ ਸੰਗਤ ਜੀ, ਦੋ ਕੁ ਫਰਲਾਂਗ 'ਤੇ ਇੱਕ ਸਿੱਖ ਚੱਲਿਆ ਆ ਰਿਹਾ ਦੇਖਿਆ ਇਸ ਨੇ। ਉਹਦੇ ਸਤਸੰਗ ਜੀ ਚਿੱਟੇ ਵਸਤਰ, ਇਹਨੇ ਸਤਸੰਗ ਜੀ ਦੇਖ ਲਿਆ ਵੀ ਆ ਰਿਹਾ, ਵੀ ਜੇ ਨਾਲ ਰਲ ਜਾਵੇ ਤਾਂ ਇਕੱਠੇ ਹੀ ਚੱਲਾਂਗੇ, ਪੈਰ ਜਿਹਾ ਮਲ ਲਿਆ। ਜਦ ਦੁਬਾਰਾ ਉਹਦੇ ਵੱਲ ਨੂੰ ਦੇਖਣ ਲੱਗਿਆ ਤਾਂ ਸਤਸੰਗ ਜੀ ਪੀਲੇ ਵਸਤਰ, ਕਹਿੰਦਾ ਵੀ ਸਿੱਖ ਤਾਂ ਕੋਈ ਹੈ ਗੁਰੂ ਕਾ ਸ਼ਕਤੀ ਵਾਲਾ, ਪਹਿਲਾਂ ਚਿੱਟੇ ਵਸਤਰਾਂ 'ਚ ਦਿਖਾਈ ਦਿੱਤਾ, ਹੁਣ ਪੀਲੇ ਦੀਂਦੇ ਹੈ। ਹੋਰ ਅਟਕ ਗਿਆ ਸਤਸੰਗ ਜੀ, ਜਦ ਨੂੰ ਆ ਗਿਆ ਨਾ ਆ ਰਲਿਆ, ਕਹਿੰਦਾ ਭਾਈ ਤੂੰ ਕਿੱਥੋਂ ਆਇਆ, ਸਾਡੇ ਪਿੰਡ ਦਾ ਤਾਂ ਤੂੰ ਹੈ ਨਹੀਂ, ਅੱਗੇ ਕਿੱਥੋਂ ਆਇਆ। ਕਹਿੰਦਾ ਮੈਂ ਸਾਰਿਆਂ ਪਿੰਡਾਂ ਦਾ ਹੀ ਹਾਂ, ਤੇਰੇ ਪਿੰਡ ਦਾ ਵੀ ਹਾਂ, ਗੁਰੂ ਕੀ ਨਗਰੀ ਦਾ 'ਚ ਰਹਿਣ ਵਾਲਾ। ਭਾਈ ਧਰਮ ਸਿੰਘ ਕਹਿੰਦਾ ਦੱਸ ਦੇ ਤੂੰ ਕੌਣ ਹੁੰਦਾ, ਕਹਿੰਦਾ ਮੈਂ ਸ਼ਹੀਦ ਸਿੰਘ ਹਾਂ। ਤੇਰੀ ਸ਼ੰਕਾ ਕੱਢਣ ਵਾਸਤੇ ਤੈਨੂੰ ਦਰਸ਼ਨ ਦਿੱਤੇ ਨੇ, ਨਹੀਂ ਆਮ ਨਹੀਂ ਅਸੀਂ ਕਿਸੇ ਨੂੰ ਦਰਸ਼ਨ ਦਿੰਦੇ। ਕਹਿੰਦੇ ਮੇਰੇ ਕੀ ਸ਼ੰਕਾ? ਕਹਿੰਦੇ ਤੈਨੂੰ ਸ਼ੰਕਾ ਨਹੀਂ ਹੈ ਵੀ ਗੁਰੂ ਸਾਹਿਬ ਚਾਰ ਸਾਹਿਬਜ਼ਾਦੇ ਵੀ ਨਹੀਂ ਬਚਾ ਸਕੇ? ਕਹਿੰਦੇ ਫਿਰ ਤੁਸੀਂ, ਕਹਿੰਦੇ 10,000 ਅਸੀਂ ਸ਼ਹੀਦ ਸਿੰਘ ਤਾਂ ਖਾਸ ਗੁਰੂ ਸਾਹਿਬ ਦੀ ਸਵਾਰੀ ਦੇ ਇਰਦ ਗਿਰਦ ਪਹਿਰਾ ਦਿੰਦੇ ਹਾਂ, ਸਾਡੀ ਗਿਣਤੀ ਬੇਅੰਤ ਹੈ, ਅਸੀਂ ਆਪਣੀ ਇੱਛਾ ਅਨੁਸਾਰ ਵਿਚਰਦੇ ਹਾਂ। ਕਹਿਣ ਲੱਗਾ ਫਿਰ ਤੁਸੀਂ ਨਾ ਮਦਦ ਕੀਤੀ ਅਨੰਦਪੁਰ ਸਾਹਿਬ ਦੇ ਟਾਈਮ, ਏਡਾ ਵੱਡਾ ਸੰਕਟ ਆਇਆ, 1.25 ਲੱਖ ਨਾਲ ਸਿੰਘ ਸ਼ਹੀਦੀਆਂ ਪਾਈਆਂ, ਤੁਸੀਂ ਕਿੱਥੇ ਗਏ ਸੀ? ਕਹਿਣ ਲੱਗੇ ਧਰਮ ਸਿੰਘ ਕੀ ਪੁੱਛਦੇ ਹਾਂ, ਮਹਾਰਾਜ ਜੀ ਨੇ ਸਾਨੂੰ ਆਗਿਆ ਨਹੀਂ ਦਿੱਤੀ, ਅੱਜ ਸਰਮਦ ਵੀ ਆਗਿਆ ਨਹੀਂ ਦੇ ਰਿਹਾ ਸਤਸੰਗਤ ਜੀ। ਜੇ ਕਲਗੀਧਰ ਪਾਤਸ਼ਾਹ ਸਾਨੂੰ ਆਗਿਆ ਦੇ ਦਿੰਦੇ, ਅਸੀਂ ਤਾਂ ਇਕੱਲਾ ਇਕੱਲਾ ਹੀ ਨਹੀਂ ਤੁਰਕਾਂ ਦੀ ਫੌਜ ਨੂੰ ਨਿਬੇੜ ਦਿੰਦੇ। ਕਹਿੰਦੇ ਕਿੰਨੀ ਕੁ ਸ਼ਕਤੀ ਹੈ? ਕਹਿੰਦੇ ਦਿਖਾਵਾਂ, ਡਰੀ ਨਾ। ਕਹਿੰਦੇ ਡਰ ਨਾ ਜਾਈ, ਜਿਉਂ ਸਤਸੰਗ ਸਰੀਰ ਵਧਾਇਆ, ਭਾਈ ਧਰਮ ਸਿੰਘ ਗੋਡੇ ਗੋਡੇ ਹੀ ਆਵੇ ਸ਼ਹੀਦ ਸਿੰਘ ਦੇ, ਹੈਰਾਨ ਹੋ ਗਿਆ ਤੁਹਾਨੂੰ ਦੇਖ ਕੇ ਚਿਹਰਾ। ਜਦੋਂ ਹੀ ਮੱਥਾ ਟੇਕਿਆ ਸ਼ਹੀਦ ਸਿੰਘ ਨੇ, ਫਿਰ ਓਨਾ ਹੀ ਸਰੀਰ ਕਰ ਲਿਆ। ਕਹਿੰਦੇ ਬਸ ਇੰਨਾ ਹੀ ਮਿਲਾਪ ਸੀ ਤੇਰੇ ਨਾਲ, ਅੱਖਾਂ ਮੀਚ। ਜਦੋਂ ਧਰਮ ਸਿੰਘ ਨੇ ਅੱਖਾਂ ਮੀਚੀਆਂ, ਜਦੋਂ ਹੀ ਗੁਪਤ ਹੋ ਗਿਆ ਸਤਸੰਗ ਜੀ। ਇਹ ਕਥਾ 'ਚ ਪ੍ਰਸੰਗ ਆਉਂਦਾ 10ਵੇਂ ਪਾਤਸ਼ਾਹ ਦੀ 'ਚ। ਸੋ ਗੁਪਤ ਰੂਹਾਂ ਬੇਅੰਤ ਨੇ, ਕੋਈ ਉਹਨਾਂ ਦਾ ਅੰਤ ਨਹੀਂ ਹੈ। ਇਸੇ ਤਰ੍ਹਾਂ ਸਤਸੰਗ ਜੀ ਦ੍ਰਿਸ਼ਟੀਗੋਚਰ ਵੀ ਬੇਅੰਤ ਜੀਵ ਨੇ, ਸ਼ਕਤੀਆਂ ਦੇ ਮਾਲਕ। ਅੱਜ ਜਿੰਨੀਆਂ ਗੁਪਤ ਰੂਹਾਂ ਨੇ ਸਾਰੀਆਂ ਸਤਸੰਗ ਜੀ ਸਰਮਦ ਦੀ ਆਗਿਆ ਮੰਨਦੀਆਂ ਹੋਈਆਂ, ਹੱਥ ਜੋੜੀ ਖੜੀਆਂ, ਹੇ ਸਰਮਦ ਤੇਰਾ ਅਸੀਂ ਦੁੱਖ ਨਹੀਂ ਸਹਾਰ ਸਕਦੇ, ਹੁਕਮ ਕਰ ਦਿੱਲੀ ਨੂੰ ਗਰਕ ਕਰਕੇ ਰੱਖ ਦਈਏ। ਇਹ ਨਜ਼ਾਰਾ ਕਿਹਨੇ ਦੇਖਿਆ ਸਤਸੰਗਤ ਜੀ? ਉਹ ਰਾਜਦੂਤ ਨੇ ਦੇਖਿਆ ਜਿਹਦੇ ਮੱਥੇ ਦੇ ਉੱਤੇ ਹੱਥ ਰੱਖਿਆ ਸਰਮਦ ਨੇ, ਦਿੱਲੀ ਦੇ ਸਾਰੇ ਲੋਕਾਂ ਨੂੰ ਨਹੀਂ ਦਿਸਿਆ ਹੈ।
ਇਹ ਦਿਖਾਏ ਕਰ ਹੱਥ ਉਤਾਰਾ।
ਜਦੋਂ ਇਹ ਨਜ਼ਾਰਾ ਸਰਮਦ ਨੇ ਦਿਖਾ ਦਿੱਤਾ, ਸਤਸੰਗ ਜੀ ਮੱਥੇ ਤੇ ਹੱਥ ਰੱਖ ਕੇ ਰਾਜਦੂਤ ਦੇ ਹੱਥ ਚੱਕ ਲਿਆ ਦੁਬਾਰਾ।
ਬਹੁਰ ਦੂਤ ਪ੍ਰਤ ਬਾਕ ਵਿਚਾਰਾ।
ਫਿਰ ਰਾਜਦੂਤ ਨੂੰ ਬਚਨ ਕਹੇ,
ਲੈਓ ਮੈਨਾ ਕੈਦੋ ਨਾਹੇ।
ਸਰਮਦ ਜੀ ਕਹਿਣ ਲੱਗੇ, ਹੇ ਰਾਜਦੂਤ, ਸ਼ੁਕਰ ਦਾ ਤੇ ਸਬਰ ਦਾ ਮਹਿਨਾ ਜਾਣ ਲਿਆ ਕਿ ਨਹੀਂ?
ਖਾਤਰ ਜਮਾ ਭਈ ਚਿਤ ਮਾਹੇ।
ਤੇਰੇ ਮਨ ਵਿੱਚ ਤਸੱਲੀ ਹੋ ਗਈ ਕਿ ਨਹੀਂ?
ਸੁਣ ਕਰ ਹੱਥ ਜੋੜ ਕਰ ਕਹਿਓ।
ਹੱਥ ਜੋੜ ਕੇ ਰਾਜਦੂਤ ਕਹਿੰਦਾ,
ਆਂਖ ਮੂੰਦ ਜੋ ਅਚਰਜ ਲਿਓ।
ਕਹਿੰਦੇ ਜੀ ਅੱਖਾਂ ਤੁਸੀਂ ਮਚਾਈਆਂ ਮੈਂ ਮੀਚੀਆਂ, ਜੋ ਮੈਂ ਅਚਰਜ ਕੌਤਕ ਦੇਖਿਆ,
ਨਹੀਂ ਮੈਂ ਨਾ ਸਮਝੋ ਕੋਈ
ਕੌਤਕ ਮੈਂ ਦੇਖ ਲਿਆ। ਤੁਹਾਡੇ ਆਗਿਆਕਾਰੀ ਸਭ ਗੁਪਤ ਰੂਹਾਂ ਹਨ, ਪਰ ਮੈਂ ਸ਼ੁਕਰ ਤੇ ਸਬਰ ਦਾ ਮਹਿਨਾ ਨਹੀਂ ਸਮਝਿਆ।
ਨਿਰਣੇ ਕਰੋ ਬਤਾਓ ਸੋਈ।
ਮੇਰੀ ਬੁੱਧੀ ਇੰਨੀ ਨਹੀਂ ਜਿਹੜਾ ਸਮਝ ਜਾਵਾਂ, ਮੈਨੂੰ ਨਿਰਣਾ ਕਰਕੇ ਦੱਸ ਦਿਓ।
ਤਬ ਸਰਮਦ ਕਹਿ ਕੇ ਸਮਝਾਵਾ।
ਸਰਮਦ ਨੇ ਉਸ ਵੇਲੇ ਕਹਿ ਕੇ ਖਾਲਸਾ ਜੀ ਸਮਝਾਇਆ ਰਾਜਦੂਤ ਨੂੰ,
ਹਿਤ ਮੈਨੇ ਮੈਂ ਦਿਖਰਾਵਾ,
ਦੇਖ ਤੈਨੂੰ ਕਾਰਨ ਦੱਸ ਦਿੱਤਾ ਮੈਨੇ ਦਾ।
ਇਤੀ ਸ਼ਕਤ ਮੋਹਿ ਕੋ ਦੀਨ।
ਇਉਂ ਨਹੀਂ ਕਿਹਾ ਮੇਰੇ ਅੰਦਰ ਇੰਨੀ ਸ਼ਕਤੀ ਹੈ, ਹੇ ਰਾਜਦੂਤ ਖੁਦਾ ਨੇ ਮੈਨੂੰ ਇਹ ਸ਼ਕਤੀ ਦਿੱਤੀ ਹੈ।
ਕਰੀ ਮਿਹਰ ਜਾਣਿਓ ਬਹੁ ਦੀਨ।
ਮੈਨੂੰ ਗਰੀਬ ਜਾਣ ਕੇ ਮੇਰੇ ਤੇ ਕਿਰਪਾ ਕੀਤੀ ਆ ਖੁਦਾ ਨੇ, ਆ ਮੇਰੇ ਆਗਿਆਕਾਰੀ ਕਰ ਦਿੱਤੇ ਜਿੰਨੀਆਂ ਗੁਪਤ ਰੂਹਾਂ ਨੇ।
ਜਾਂ ਤੇ ਸ਼ੁਕਰ ਰੱਬ ਕੇ ਘਰ ਕੋ।
ਮੈਂ ਰੱਬ ਦੇ ਘਰ ਦਾ ਸ਼ੁਕਰ ਕਰਦਾ ਹਾਂ। ਹੇ ਵਾਹਿਗੁਰੂ, ਮੈਂ ਤਾਂ ਅਧਿਕਾਰੀ ਹੈ ਨਹੀਂ ਸੀ, ਤੂੰ ਮੈਨੂੰ ਇੰਨੀ ਸ਼ਕਤੀ ਦੇ ਦਿੱਤੀ, ਇੰਨੀਆਂ ਗੁਪਤ ਰੂਹਾਂ ਮੇਰੀ ਅਰਦੜ ਵਿੱਚ ਖੜੀਆਂ ਕਰ ਦਿੱਤੀਆਂ, ਮੈਂ ਪਰਮੇਸ਼ੁਰ ਦਾ ਸ਼ੁਕਰ ਕਰਦਾ ਹਾਂ।
ਕਰਿਓ ਅਲਪ ਤੇ ਇਤਕ ਵਰਕੋ।
ਮੈਨੂੰ ਤੁੱਛ ਨੂੰ, ਗਰੀਬ ਨੂੰ ਤੁਸੀਂ ਮੈਨੂੰ ਇੰਨਾ ਬਲੀ ਬਣਾ ਦਿੱਤਾ, ਮੈਂ ਖੁਦਾ ਦਾ ਅੱਠੇ ਪੈਰ ਸ਼ੁਕਰ ਕਰਦਾ ਰਹਿਣਾ। ਇਹ ਹੈ ਸ਼ੁਕਰ ਦਾ ਅਰਥ।
ਬੋਰ ਮੋਏ ਦਿਸ ਦੇਖਣ ਕਰੀਏ।
ਹੁਣ ਤੂੰ ਮੇਰੇ ਵੱਲ ਦੇਖ ਸੱਚ। ਕਹਿਣ ਲੱਗਾ ਸਰਮਦ, ਤੈਨੂੰ ਸਬਰ ਦਾ ਮਹਿਨਾ ਦੱਸਾਂ।
ਇਤੀ ਸਮਰੱਥ ਸਮੇਤ ਵਿਚਰੀਏ।
ਇੰਨੀ ਸ਼ਕਤੀ ਮੈਨੂੰ ਵਾਹਿਗੁਰੂ ਨੇ ਦੇ ਦਿੱਤੀ, ਮੈਂ ਸ਼ਕਤੀ ਦੇ ਸਹਿਤ ਹਾਂ।
ਤਉ ਸਬਰ ਮੈਂ ਉਰ ਮੈਂ ਧਾਰਿਓ।
ਫੇਰ ਵੀ ਮੈਂ ਹਿਰਦੇ ਚ ਸਬਰ ਧਾਰਿਆ ਹੋਇਆ, ਇਹਨਾਂ ਨੂੰ ਹੁਕਮ ਨਹੀਂ ਦਿੰਦਾ ਵੀ ਔਰੰਗੇ ਉਹਨਾਂ ਨੂੰ ਮਾਰ ਦਿਓ, ਮੈਂ ਸੰਤੋਖ ਧਾਰਿਆ ਹੋਇਆ ਹੈ।
ਨਹਿ ਕੋ ਬਾਕ ਵੀ ਕਿਸੂ ਵਿਚਾਰਿਓ।
ਮੈਂ ਕਦੇ ਕਿਸੇ ਨੂੰ ਸਰਾਫ ਦਾ ਬਚਨ ਨਹੀਂ ਕਿਹਾ, ਖੋਟਾ ਬਚਨ ਨਹੀਂ ਕਿਹਾ ਹੈ।
ਸਰਬ ਸਜਾਇਨ ਸਹੋ ਸਰੀਰ।
ਜਿੰਨੀਆਂ ਸਖਤ ਤੋਂ ਸਖਤ ਇਹਨਾਂ ਤੁਰਕਾਂ ਦੀਆਂ ਸਜ਼ਾ ਨੇ ਨਾ ਨਰੰਗੇ ਦੀਆਂ, ਸਾਰੀਆਂ ਮੈਂ ਸਰੀਰ ਤੇ ਝੱਲੀ ਜਾਂਦਾ, ਪਰ ਸਬਰ ਰੱਖਿਆ ਹੋਇਆ ਮਨ ਦੇ ਅੰਦਰ। ਸਤਸੰਗਤ ਜੀ, ਸਬਰ ਇਹ ਸੁਆਉ ਹੈ ਜੇ ਤੂੰ ਬੰਦਾ ਦ੍ਰਿੜ ਕਰੇ। ਜਿਹੜਾ ਸਬਰ ਸੰਤੋਖ ਦਾ ਸਤਸੰਗਤ ਜੀ ਸੁਆਦ ਹੈ ਉਹ ਵੱਖਰਾ ਹੀ ਹੈ, ਪਰ ਦ੍ਰਿੜ ਕਰੇ ਮਨ ਨੂੰ। ਸਬਰ ਅੰਦਰ ਸਾਬਰੀ ਤਨ ਏਵੈ ਜਾ ਲੈਨ, ਹੋਰ ਨਜੀਕ ਖੁਦਾ ਦੇ ਭੇਤ ਨਾ ਕਿੱਸੇ ਦੇਣ। ਸੋ ਸਤਸੰਗਤ ਜੀ, ਸਬਰ ਦੇ ਅੰਦਰ ਹੀ ਭਗਤੀ ਹੈ। ਉਹ ਸਰੀਰ ਬਤੀਤ ਕਰਦੇ ਜ਼ਿੰਦਗੀ, ਪਰ ਸਤਸੰਗ ਜੀ ਕਿਸੇ ਨੂੰ ਦੁੱਖ ਨਹੀਂ ਦਿੰਦੇ। ਸਰਮਦ ਕਹਿਣ ਲੱਗਾ, ਹੁਣ ਤੂੰ ਸਮਝਿਆ ਕਿ ਨਹੀਂ ਸਬਰ ਤੇ ਸ਼ੁਕਰ ਕਿਹਨੂੰ ਕਹਿੰਦੇ ਨੇ?
ਦੇ ਕਿਤੇ ਕਹੀ ਮੋਕੋਂ ਪੀਰ,
ਮੈਨੂੰ ਜਿੰਨੀ ਮਰਜ਼ੀ ਪੀੜਾ ਦੁੱਖ ਦੇ ਦੇਣ,
ਸਿਰ ਜਾਣੇ ਲੱਗ ਸਬਰ ਧਰੋਂ ਮੈਂ
ਸਿਰ ਜਾਣ ਤੱਕ ਵੀ ਸਬਰ ਧਾਰਾਂਗਾ। ਆਪਾਂ ਵੀ ਕਹਿੰਦੇ ਹਾਂ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਖਾਲਸਾ ਸਿਦਕੀ ਹੈ,
ਸਖਤ ਦਿਖਾਵਾਂ ਨਹੀਂ ਕਰੋ ਮੈਂ
ਸ਼ਕਤੀ ਨਹੀਂ ਦਿਖਾਵਾਂਗਾ। ਇੰਨੀਆਂ ਸ਼ਕਤੀਆਂ ਵਾਹਿਗੁਰੂ ਨੇ ਦਿੱਤੀਆਂ, ਮੈਂ ਵਾਹਿਗੁਰੂ ਦਾ ਤਾਂ ਕਰਦਾ ਸ਼ੁਕਰ। ਨਾਲ ਹੀ ਸਬਰ ਧਾਰਿਆ ਸੰਤੋਖ, ਇਹਨੂੰ ਵਰਤਦਾ ਨਹੀਂ ਹਾਂ।
ਸੰਤ ਦੂਤ ਪਦ ਬੰਧਨ ਕਰੀ,
ਉਸੇ ਵੇਲੇ ਰਾਜਦੂਤ ਨੇ ਸਤਸੰਗ ਦੀ ਤਸੱਲੀ ਕਰ ਲਈ, ਕਹਿੰਦਾ ਇਹਨੂੰ ਕਹਿੰਦੇ ਆ ਸਬਰ ਤੇ ਸ਼ੁਕਰ। ਮੱਥਾ ਟੇਕਿਆ, ਅੱਜ ਇੱਕ ਪ੍ਰੇਮੀ ਕਹਿੰਦਾ ਉਹਨੇ ਵਰਤਿਆ ਕਿਉਂ ਨਹੀਂ ਹੈ ਇੰਨੀਆਂ ਸ਼ਕਤੀਆਂ। ਮੈਂ ਚੁੱਪ ਕਰ ਗਿਆ, ਮੈਂ ਕਿਹਾ ਹੁਣ ਉੱਤਰ ਕੀ ਦੇਵਾਂ। ਮੈਂ ਕਿਹਾ ਭਾਈ ਉਹ ਦੱਸ, ਜੇ ਤੇਰਾ ਬੱਚਾ ਤੂੰ ਸਾਰੇ ਪਦਾਰਥ ਉਹਨੂੰ ਦੇ ਦੇਵੇਂ, ਜੇ ਉਹ ਸਾਰੇ ਹੀ ਖਰਚ ਕਰਕੇ ਉਡਾ ਦੇਵੇ, ਤੂੰ ਉਹ ਤਾਂ ਖੁਸ਼ ਹੋਵੇਂਗਾ ਕਿ ਨਾਰਾਜ਼? ਕਹਿੰਦਾ ਜੀ ਨਾਰਾਜ਼ ਹੋਊ। ਮੈਂ ਕਿਹਾ ਤੂੰ ਖੁਸ਼ ਤਾਂ ਹੋਵੇਂਗੀ ਜੇ ਸੰਭਾਲੇਗਾ ਉਹ। ਉਹ ਕਹੇਗਾ ਮੇਰੇ ਪਿਤਾ ਦੀ ਕਮਾਈ ਕੀਤੀ ਹੈ, ਮੈਨੂੰ ਬਖਸ਼ਿਸ਼ ਹੋਈ ਹੈ, ਮੈਂ ਇਸ ਨੂੰ ਸੰਭਾਲਾਂ, ਸੰਤੋਖ ਦੇ ਸਹਿਤ ਰਹਾਂ। ਜੇ ਉਡਾ ਦੇਵੇ ਉਹ ਕਹੂਗਾ ਆਪ ਦੀ ਕਮਾਈ ਖਬਨੀ ਕਰਨੀ ਹੈ, ਖਬਨੀ ਨਹੀਂ, ਮੇਰੀ ਤਾਂ ਉਡਾਤੀ, ਜਿਹੜੀ ਆਪ ਦੀ ਹੋਵੇ ਉਡਾ ਦੇਣ, ਭੁੱਖਾ ਮਰਦਾ ਫਿਰੂਗਾ। ਇਸੇ ਤਰ੍ਹਾਂ ਸਤਸੰਗ ਜੀ ਨੇ ਪ੍ਰਲੋਕ ਨੂੰ ਵਾਸਤੇ ਧਨ ਇਕੱਠਾ ਕਰਨਾ, ਉਹ ਇੱਥੇ ਰਿੱਧੀਆਂ ਸਿੱਧੀਆਂ 'ਚ ਨਾ ਪਰਚੇ, ਇੱਥੇ ਲੋਕਾਂ ਦੇ ਸਿਰ ਨਾ ਸਤਸੰਗ ਜੀ ਢਿੱਡ ਨਾ ਹਟਾਉਂਦਾ ਰਹੇ, ਛਿਲੇ ਕੱਢ ਕੱਢ ਕੇ ਸਬਰ ਸੰਤੋਖ ਰੱਖੇ, ਭਾਣਾ ਮੰਨੇ। ਇਹ ਸਤਸੰਗ ਜੀ ਪ੍ਰੈਕਟੀਕਲੀ ਐਨ ਪ੍ਰਤੱਖ ਇਸ ਨੇ ਸਬਰ ਅਤੇ ਸੰਤੋਖ ਦਾ ਮਹਿਨਾ ਦੱਸਿਆ। ਨਹੀਂ ਸਤਸੰਗ ਜੀ, ਅਰਥ ਕਰਨ ਵਾਲੇ ਤਾਂ ਸਿੱਧਾ ਹੀ ਹੈ, ਸ਼ੁਕਰ ਦਾ ਅਰਥ ਹੈ ਧੰਨਵਾਦ ਕਰਨਾ, ਸਬਰ ਦਾ ਅਰਥ ਹੈ ਸੰਤੋਖ। ਇਉਂ ਕਹਿਣ ਵਾਲੇ ਤਾਂ 1400 ਵਿਦਵਾਨ ਅੱਗੇ ਵੀ ਸੀਗਾ, ਪਰ ਐਂ ਨਾ ਕਿਸੇ ਨੇ ਦੱਸਿਆ ਜਿਵੇਂ ਸਤਸੰਗ ਜੀ ਸਰਮਦ ਨੇ ਦੱਸਿਆ। ਇਸੇ ਕਰਕੇ ਗੁਰਸਿੱਖੋ, ਬਹੁਤ ਸਾਰੇ ਪ੍ਰਸੰਗ ਆਉਂਦੇ, ਕੋਈ ਵਿਦਵਾਨ ਕਥਾ ਕਰਿਆ ਕਰਦਾ, ਪੰਡਿਤ ਦਰਿਆ ਦੇ ਕਿਨਾਰੇ ਬੜੀ ਰਾਜਧਾਨੀ ਸੀ, ਆਹ ਗੁੱਜਰ ਗੁਜਰੀਆਂ ਦੁੱਧ ਵੇਚਦੇ, ਇਹਨਾਂ ਦਾ ਕਿੱਤਾ ਹੀ ਹੈ। ਇਹ ਗੁਜਰੀ ਸਤਸੰਗ ਜੀ ਦੁੱਧ ਵੇਚਣਾ ਆਇਆ ਕਰੇ, ਪੁਲ ਦੇ ਉੱਤੋਂ ਦੀ ਲੰਘ ਕੇ ਰੋਜ਼ ਉਹਨੇ ਦੁੱਧ ਹੀ ਵੇਚਣਾ। ਕਥਾ ਦੇ ਟਾਈਮ ਉਸਨੇ ਆ ਜਾਣਾ, ਦੁੱਧ ਦਹੀਂ ਵੇਚ ਕਰਕੇ ਕਥਾ ਸੁਣ ਕੇ ਫਿਰ ਘਰ ਨੂੰ ਜਾਣਾ। ਇੱਕ ਦਿਨ ਕਥਾ 'ਚ ਉਹਨੇ ਕੀ ਸੁਣਿਆ ਕਿ ਪਰਮੇਸ਼ੁਰ ਦਾ ਨਾਮ ਸਮੁੰਦਰਾਂ ਤੋਂ ਵੀ ਪਾਰ ਕਰ ਦਿੰਦਾ ਹੈ। ਪਰਮੇਸ਼ੁਰ ਦਾ ਨਾਮ ਜਹਾਜ਼ ਰੂਪ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ ਆਪਾਂ ਵੀ ਕਹਿੰਦੇ ਹਾਂ। ਉਹ ਸੋਚਣ ਲੱਗ ਗਈ, ਮੈਂ ਨਦੀ ਤੋਂ ਲੰਘ ਜਿਆ ਕਰੂੰਗੀ, ਮੈਂ ਕਾਹਨੂੰ ਵਿੰਗ ਪਾ ਕੇ ਆਉਣੀ ਆ, ਪਹਿਲਾਂ ਪੁਲ ਨੂੰ ਜਾਂਦੀ ਆਪਦੀ ਝੌਂਪੜੀ ਤੋਂ, ਫਿਰ ਪੁਲ ਪਾਰ ਕਰਕੇ ਫਿਰ ਮੈਂ ਸ਼ਹਿਰ 'ਚ ਨੂੰ ਆਉਣੀ ਹੈ, ਮੈਂ ਪਰਮੇਸ਼ੁਰ ਦੀ ਓਟ ਲੈ ਕਰਕੇ ਸਿੱਧੀ ਕਿਉਂ ਨਾ ਆ ਜਾਇਆ ਕਰਾਂ, ਸਾਹਮਣੇ ਨੇ ਦਰਿਆ ਦੇ ਸਾਡੀਆਂ ਝੌਂਪੜੀਆਂ ਮੱਝਾਂ ਖੜੀਆਂ ਨੇ। ਨੇਚਾ ਧਾਰਿਆ ਸਤਸੰਗਤ ਜੀ, ਧਿਆਨ ਧਾਰ ਕੇ ਪਰਮੇਸ਼ੁਰ ਦਾ ਸਿਮਰਨ ਕਰਦੀ ਕਰਦੀ, ਜਿੱਦਣ ਦੀ ਸੰਗ ਸਤਸੰਗਤ ਕੀਤੀ ਸੀ ਉਸਨੇ, ਉਦਣ ਤੋਂ ਸਿੱਧੀ ਆਉਣ ਲੱਗ ਗਈ। ਮਟਕਾ ਰੱਖਣਾ ਸਿਰ ਦੇ ਉੱਤੇ, ਪਰਮੇਸ਼ੁਰ ਦਾ ਧਿਆਨ ਧਾਰ ਕੇ ਸਤਸੰਗਤ ਜੀ, ਗੁਰ ਕਾ ਬਚਨ ਵਸਿਆ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਦੇਵੈ, ਪਾਹੇ ਨਾ ਸਾਕੇ ਜਾਲੇ। ਜਿਨ੍ਹਾਂ ਦੇ ਹਿਰਦੇ 'ਚ ਗੁਰੂ ਕਾ ਸਤਸੰਗ ਜੀ ਬਚਨ ਹੈ, ਉਹ ਜਲ ਨਹੀਂ ਡੁੱਬਦੇ, ਉਹਨਾਂ ਨੂੰ ਅਗਨੀ ਨਹੀਂ ਸਾੜ ਸਕਦੀ, ਕੋਈ ਉਹਨਾਂ ਨੂੰ ਵਿਘਨ ਨਹੀਂ ਪੈਂਦਾ, ਉਹ ਰੋਜ਼ ਸਤਸੰਗਤ ਜੀ ਆ ਜਾਇਆ ਕਰੇ, ਸਿੱਧੀ ਹੋਈ ਆਪਣਾ ਵਿਵਹਾਰ ਕਰਨਾ, ਦੁੱਧ ਵੇਚਣ ਦਾ, ਕਥਾ ਸੁਣ ਕੇ ਵਾਪਸ ਮੁੜ ਜਾਣਾ। ਇੱਕ ਦਿਨ ਉਹਦੇ ਸਤਸੰਗ ਜੀ ਭਾਵਨਾ ਨਾਲ ਸੋਚਿਆ ਕਿ ਮੇਰੇ ਘਰ ਦੁੱਧ ਬਹੁਤ ਹੁੰਦਾ ਹੈ, ਇਹ ਜਿਹੜਾ ਕਥਾ ਕਰਨ ਵਾਲਾ ਵਿਦਵਾਨ ਆ, ਮੈਂ ਪੰਡਿਤ ਨੂੰ ਭੋਜਨ ਛਕਾਵਾਂ। ਕਹਿੰਦੀ ਪੰਡਿਤ ਜੀ ਕਿਰਪਾ ਕਰੋ, ਟਾਈਮ ਕੱਢੋ, ਮੇਰੀ ਝੌਂਪੜੀ ਚਰਨ ਪਾਇਓ ਭੋਜਨ। ਪੰਡਿਤ ਜੀ ਕਹਿੰਦੇ ਹਾਂ ਛਕਾਂਗੇ, ਖੀਰ ਬਣਾਈ। ਕਹਿੰਦੇ ਹਾਂ ਦੁੱਧ ਬੇਅੰਤਾ ਖੀਰ ਬਣਾਵਾਂਗੇ ਜੋ ਤੁਸੀਂ ਹੁਕਮ ਕਰੋਗੇ। ਟਾਈਮ ਮੱਥ ਲਿਆ ਸਤਸੰਗਤ ਜੀ, ਤੜਕੇ ਹੀ ਉੱਠੀ, ਇਸ਼ਨਾਨ ਪਾਨ ਕਰਕੇ ਨਿਤਨੇਮ ਅਨੁਸਾਰ ਸਤਸੰਗ ਜੀ ਇਸ ਨੇ ਖੀਰ ਕੱਢਣੀ ਧਰ ਦਿੱਤੀ ਅੱਗੇ ਮਾਈਆਂ ਗੁਹਾਂ ਦੇ ਉੱਤੇ। ਸਤਸੰਗ ਜੀ ਕੱਢਣੀ ਖੀਰ ਧਰ ਦਿੰਦੀ, ਸਹਿਜੇ ਸਹਿਜੇ ਹੁੰਦੀ ਰਹਿੰਦੀ ਸੀ, ਬਹੁਤ ਰਸਦਾਇਕ ਹੁੰਦੀ, ਛੇਤੀ ਨਹੀਂ ਸੀ ਕਰਦੀਆਂ, ਮੱਠੀ ਮੱਠੀ ਅੱਗ ਦੇ ਪਦਾਰਥ ਬੜਾ ਸੋਹਣਾ ਬਣਦਾ। ਆਪ ਸਤਸੰਗ ਜੀ ਮਟਕਾ ਚੱਕਿਆ, ਦੁੱਧ ਵੇਚਣ ਆ ਗਈ, ਕਥਾ ਸੁਣੀ, ਸਮਾਪਤ ਹੋਈ, ਪੰਡਿਤ ਜੀ ਨੂੰ ਹੱਥ ਜੋੜਿਆ, ਚਲੋ ਪੰਡਿਤ ਜੀ ਚਰਨ ਪਾਓ ਨਾਲ ਭੋਜਨ ਛਕੋ। ਚੱਲ ਪਿਆ ਪੰਡਿਤ, ਆ ਗਈ ਦਰਿਆ 'ਤੇ, ਕਹਿੰਦੀ ਆਓ ਚੱਲੀਏ। ਕਹਿੰਦੇ ਬੀਬੀ ਪੁਲ ਨੂੰ ਨਹੀਂ ਚੱਲਣਾ? ਕਹਿੰਦੀ ਨਾ ਜੀ, ਮੈਂ ਤਾਂ ਜਿੱਦਣ ਦੀ ਕਥਾ ਸੁਣਦੀ ਹਾਂ, ਮੈਂ ਤਾਂ ਮੈਨੂੰ ਪਤਾ ਲੱਗਿਆ ਤੁਹਾਡੀ ਕਿਰਪਾ ਨਾਲ ਕਿ ਪਰਮੇਸ਼ੁਰ ਦੇ ਨਾਮ ਦੇ ਆਸਰੇ ਤਾਂ ਸੰਸਾਰ ਸਮੁੰਦਰ ਲੰਘ ਜਾਈਦਾ, ਉਹਦਾ ਦਰਿਆ ਛੋਟਾ ਜਿਹਾ ਹੀ ਹੈ, ਆਜੋ ਲੰਘੀਏ ਆਪਾਂ। ਪੰਡਿਤ ਕਿੱਥੇ ਪੈਰ ਪਾਵੇ, ਸਤਸੰਗ ਜੀ ਨਹੀਂ ਨਹੀਂ ਬੀਬੀ ਨਹੀਂ, ਨੇ ਚਾਹੇ ਨਹੀਂ ਸੀ ਉਹ ਪਾਣੀ 'ਤੇ ਖੜੀ, ਨਾਲੇ ਦਿਖੀ ਜਾਵੇ ਸਤਸੰਗਤ ਜੀ, ਪਰ ਪੰਡਿਤ ਨਾ ਪੈਰ ਪਾਵੇ। ਉਹ ਹਾਰ ਕੇ ਉਹਨੂੰ ਹੋਰ ਤਾਂ ਵਿਚਾਰੀ ਨੂੰ ਸੁੱਝਿਆ ਨਹੀਂ, ਕਹਿੰਦੀ ਪੜ੍ਹ ਗਿਆ ਚਾਰੇ ਵੇਦ, ਨੇਚਾ ਮਨ ਨਾ ਆਇਓ ਰਹੇ ਢੇਡ ਕੋ ਢੇਡ। ਪੰਡਿਤ ਨਹੀਂ ਹੈ ਤੂੰ ਸੂਦਰ ਹੈ, ਬੜੇ ਪੜ੍ਹਿਆ ਤੂੰ ਵਿਦਵਾਨ, ਪੜ੍ਹਦਾ ਸਾਰੀ ਜ਼ਿੰਦਗੀ ਪੜ੍ਹੀ ਵਿੱਦਿਆ, ਕਥਾ ਵੀ ਕਰਨੀ ਸਿੱਖ ਲਈ ਪਰ ਕਮਾਈ ਨਾ ਕੀਤੀ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਸੋ ਸਤਸੰਗਤ ਜੀ, ਵਿਦਵਾਨਾਂ ਦੀ ਕਮੀ ਸੀ ਦਿੱਲੀ ਤੱਕ ਦੇ ਇਰਦ ਗਿਰਦ, 1400 ਵਿਦਵਾਨ ਰੱਖਿਆ ਸੀ ਔਰੰਗਜ਼ੇਬ ਨੇ, ਪਰ ਤਸੱਲੀ ਤਾਂ ਨਹੀਂ ਕਿਸੇ ਨੇ ਕਰਾਈ, ਤਸੱਲੀ ਕਿਹਨੇ ਕਰਾਈ? ਉਹ ਬ੍ਰਹਮ ਬੇਤਾ ਸਤਸੰਗਤ ਜੀ ਹਰ ਵੇਲੇ ਮਗਨ ਰਹਿਣ ਵਾਲਾ ਸਿਮਨ ਭਜਨ ਦੇ ਅੰਦਰ, ਜੇਲ੍ਹ ਵਿੱਚ ਡੱਕਿਆ ਹੋਇਆ ਸਤਸੰਗ ਜੀ ਪਾਪੀ ਜ਼ੁਲਮ ਕਰਨ ਵਾਲੇ ਬਾਦਸ਼ਾਹ ਨੇ, ਜੇ ਸ਼ੁਕਰ ਅਤੇ ਸ਼ਬਰ ਦੀ ਤਸੱਲੀ ਹੋਈ ਉਹਦੇ ਕੋਲੋਂ ਹੋਈ ਸਤਸੰਗਤ ਜੀ। ਇਸ ਕਰਕੇ ਗੁਰਸਿੱਖੋ, ਕਥਨੀ ਪ੍ਰਧਾਨ ਨਹੀਂ ਕਰਨੀ ਪ੍ਰਧਾਨ ਹੈ, ਜੇ ਕਥਨੀ ਵੀ ਚਾਹੀਏ ਆਪਾਂ ਆਪਸ ਵਿੱਚ ਹੀ, ਜੇ ਪੜ੍ਹਾ ਸੁਣਾਂਗੇ ਨਹੀਂ ਬਾਣੀ ਤਾਂ ਆਪਾਂ ਕਿਵੇਂ ਆਪਸ ਵਿੱਚ ਹੀ ਮਿਲ ਕੇ ਬੈਠਾਂਗੇ, ਕਿਵੇਂ ਆਪਸ ਵਿੱਚ ਹੀ ਆਪਣਾ ਪਿਆਰ ਵਧੇਗਾ, ਕਿਵੇਂ ਗੁਰੂ ਸਾਹਿਬ ਜੀ ਆਪਣੇ 'ਤੇ ਪ੍ਰਸੰਨ ਹੋਣਗੇ? ਜਦੋਂ ਇਕੱਤਰ ਹੋਵਾਂਗੇ ਸਤਸੰਗ ਜੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਬਲਾਏ, ਹਰਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫ਼ਾ ਵਿਛਾਏ। ਜਦੋਂ ਇਸ ਸਥਾਨ 'ਤੇ ਆਵਾਂਗੇ ਸਤਸੰਗਤ ਜੀ, ਸਹਿਜੇ ਸਹਿਜੇ ਮਨ ਇਸ ਨੂੰ ਸਤਸੰਗ ਜੀ ਸੁਣ ਸੁਣ ਕੇ ਮੰਨਣ ਕਰਨ ਲੱਗ ਜਾਵੇਗਾ। ਜਿਉਂ ਜਿਉਂ ਕਮਾਈ ਕਰਾਂਗੇ ਉਹ ਸਰਮਦ ਵਾਲੀ ਸਤਸੰਗਤ ਜੀ ਜਿਹੜੀ ਵਸਤਾ ਉਹ ਦੂਰ ਨਹੀਂ, ਆਪਾਂ ਗੁਰੂ ਨਾਨਕ ਦੇਵੀ ਦੇ ਘਰ ਦੇ ਨਾਮ ਤਰੀਕ ਸਿੱਖ ਖਵਾਉਂਦੇ ਹਾਂ। ਸੋ ਪ੍ਰੇਮੀ ਜਨੋ, ਅੱਜ ਸਰਮਦ ਦੇ ਕੋਲੋਂ ਇਸ ਨੂੰ ਤਸੱਲੀ ਹੋਈ, ਰਾਜਦੂਤ ਨੂੰ ਜੋ ਰੂਮ ਬਲਾਇਤ ਤੋਂ ਆਇਆ ਸੀ,
ਖਾਤਰ ਜਮਾ ਅਦ ਪਿਖ ਧਰੀ,
ਬਹੁਤ ਹੀ ਤਸੱਲੀ ਕਰ ਲਈ ਜਿਸ ਵੇਲੇ ਇਸ ਨੇ
ਆਏ ਮਾਇਨਾ ਗਵਨੋ ਦੇਸ਼,
ਉਹ ਤਾਂ ਅਰਥ ਸੁਣ ਕੇ ਸ਼ੁਕਰ ਤੇ ਸਬਰ ਦੇ ਆਣ ਪ੍ਰਤੱਖ ਦੇਖ ਲਏ ਕਿ ਸ਼ੁਕਰ ਸਬਰ ਧਾਰੀਏ ਤਾਂ ਐਵੇਂ ਜਿਵੇਂ ਧਾਰੀਏ, ਇੰਨੀਆਂ ਸ਼ਕਤੀਆਂ ਦਾ ਮਾਲਕ ਅੱਖੀਂ ਦੇਖ ਲਿਆ ਰਾਜਦੂਤ ਨੇ, ਪਰ ਫਿਰ ਵੀ ਵਰਤਦਾ ਨਹੀਂ ਸ਼ਕਤੀਆਂ, ਵਾਹਿਗੁਰੂ ਵੱਲ ਧਿਆਨ ਹੈ। ਹੇ ਪਰਮੇਸ਼ੁਰ, ਮੈਂ ਗਰੀਬ, ਇੰਨੀ ਮੈਨੂੰ ਆ ਬਰਕਤ ਦੇ ਦਿੱਤੀ, ਤੇਰਾ ਸ਼ੁਕਰ ਹੈ। ਇੱਕ ਸ਼ੁਕਰ ਵੱਲ ਧਿਆਨ ਹੈ, ਇੱਕ ਸਬਰ ਵੱਲ ਧਿਆਨ ਹੈ। ਹੇ ਪਰਮੇਸ਼ੁਰ, ਮੈਨੂੰ ਸਬਰ ਬਖਸ਼ੀ, ਮੈਨੂੰ ਲਾਲਚ ਨਾ ਦੇਈ, ਜਿੱਥੇ ਲੋਭੀ ਹੈ ਸਤਸੰਗਤ ਜੀ ਉੱਥੇ ਸੰਤੋਖ ਨਹੀਂ ਹੈ, ਸਾਧੂ ਸੰਤ ਲੋਭੀ ਨਹੀਂ ਹੋਇਆ ਕਰਦੇ। ਲੋਭ ਤਾਂ ਹਲਕੇ ਕੁੱਤੇ ਦੀ ਨਹੀਂ ਆਈਆਂ, ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕੇ ਉਹ ਸਭੇ ਵਿਗਾਰੇ, ਮੇਰੇ ਸਤਿਗੁਰ ਕੇ ਦਿਆਂ ਦਵਾਨ ਖਬਰ ਹੋਈ, ਗੁਰ ਗਿਆਨ ਖੜਗ ਲੈ ਮਾਰੇ। ਲੋਭੀ ਆਦਮੀ ਜਿਵੇਂ ਚੰਗਾ ਨਹੀਂ, ਇਸੇ ਤਰ੍ਹਾਂ ਸਤਸੰਗਤ ਜੀ ਜਿਹੜੇ ਸਾਧੂ ਨੇ ਉਹ ਲੋਭੀ ਨਹੀਂ ਹੁੰਦੇ, ਸਬਰ ਰੱਖਦੇ, ਸੰਤੋਖ ਦੇ ਸਹਿਤ ਰਹਿੰਦੇ।
ਅਵਰੰਗ ਕੀ ਕਰ ਨਿੰਦ ਵਿਸ਼ੇਸ਼,
ਨਿੰਦਿਆ ਬੜੀ ਕੀਤੀ ਉਸ ਰਾਜਦੂਤ ਨੇ ਨਰੰਗੇ ਦੀ, ਕਹਿਣ ਲੱਗਾ ਇਹੋ ਜਿਹਾ ਪਾਪੀ,
ਪਿੱਛੇ ਕੈਦ ਰਹੇ ਕੁਛ ਕਾਲ,
ਕੁਛ ਸਮਾਂ ਸਤਸੰਗ ਜੀ ਫੇਰ ਕੈਦ ਵਿੱਚ ਹੀ ਸਰਮਦ ਰਿਹਾ,
ਤਰਾਸ ਨ ਮਾਨੇ ਮਸਤ ਵਿਸਾਲ,
ਬਹੁਤ ਮਸਤ ਰਹਿੰਦਾ, ਵਾਹਿਗੁਰੂ ਦੇ ਸ਼ੁਕਰ ਵੱਲ ਧਿਆਨ ਹੈ ਔਰ ਸਬਰ ਸੰਤੋਖ ਹੈ ਮਨ ਦੇ ਅੰਦਰ, ਹਰ ਵੇਲੇ ਗੁਰਮੁਖ ਰੋਮ ਰੋਮ ਹਰ ਧਿਆਵ ਹੈ, ਉਹ ਵਸਤਾ ਹੈ।
ਸਰਾਂ ਨਾ ਮਾਨੇ ਰਚੋ ਖੁਦਾਏ,
ਇਹ ਸਤਸੰਗਤ ਜੀ ਸ਼ਰ੍ਹਾ ਨਹੀਂ ਸੀ ਮੰਨਦਾ, ਖੁਦਾ ਦੇ ਨਾਮ ਮਸਤ ਵਿੱਚ ਨਾਮ ਵਿੱਚ ਮਸਤ ਰਹਿੰਦਾ।
ਨਰ ਬਪਰਾ ਕਿਆ ਅਗਰ ਲਿਖਾਏ,
ਆਦਮੀ ਵਿਚਾਰਾ ਕੀ ਹੈ,
ਟਿਗ ਔਰੰਗ ਜਾਏ ਕਰ ਕਹੇ,
ਔਰੰਗਜ਼ੇਬ ਦੇ ਕੋਲੇ ਜਾ ਕੇ ਕਹਿੰਦੇ ਨੇ
ਸਰਮਦ ਨਹੀਂ ਤਰਾਸ ਮੰਨ ਲਏ,
ਸਾਰੇ ਮਲਾਣੇ ਕਾਜੀ ਚੁਗਲੀਆਂ ਕਰਦੇ ਨੇ ਹੇ ਔਰੰਗਜ਼ੇਬ ਤੇਰਾ ਭੈ ਨਹੀਂ ਧਾਰਦਾ ਸਰਮਦ,
ਬਿਨਾਂ ਤਰਾਸ ਤੇ ਸਰਾ ਨਾ ਚੱਲੇ,
ਬਿਨਾਂ ਭੈ ਤੋਂ ਹੈ ਸ਼ਰਾ ਚ ਚੱਲਦਾ ਨਹੀਂ,
ਜਿਵੇਂ ਚਿਤ ਚਾਹੇ ਚਲੇ ਕੋ ਚੱਲੇ,
ਜਿਵੇਂ ਚਿਤ ਚਾਹੁੰਦਾ ਉਸੇ ਤਰ੍ਹਾਂ ਖੋਟੀ ਚਾਲ ਚੱਲਦਾ,
ਸੰਤ ਪਾਪ ਕਰਮਾਂ ਰਿਸ ਭਰਿਓ,
ਪਾਪੀ ਨੇ ਸਤ ਸੰਗੀ ਪਾਪ ਕਰਨ ਵਾਲੇ ਨਿਰੰਗੇ ਨੇ ਗੁੱਸਾ ਧਾਰਿਆ ਸੁਣ ਕੇ,
ਕਤਲ ਸੀਸ ਕੋ ਹੁਕਮ ਉਚਰਿਓ,
ਉਸੇ ਵੇਲੇ ਸਤ ਸੰਗੀ ਕਹਿੰਦੇ ਇਹਨੂੰ ਕਤਲ ਕਰ ਦਿਓ, ਸਿਰ ਲਾ ਦਿਓ ਧੜ ਤੋਂ ਇਹਦੇ,
ਚਲੀ ਤਾਂਸ ਬਾਜਤ ਤਿਸ ਤੀਰ,
ਉਸੇ ਵੇਲੇ ਸਤ ਸੰਗਤ ਜੀ ਹੁਕਮ ਲੈ ਕਰਕੇ ਜਲਾਦ ਤਲਵਾਰ ਕੱਢ ਲਈ ਹੈ, ਧੌਂਸਾ ਵੱਜਦਾ ਜਾ ਰਿਹਾ, ਲੋਕੋ ਆਓ ਤੁਹਾਨੂੰ ਦਿਖਾਈਏ, ਜਿਹੜਾ ਸ਼ਰ੍ਹਾ ਨਹੀਂ ਮੰਨੇਗਾ ਉਹਦੀ ਆਹ ਹਾਲਤ ਹੋਵੇਗੀ,
ਦੋਏ ਤੋਮਰ ਧੀਰਕ ਤਰਵੀਰ,
ਦੋ ਚੋਬਦਾਰ ਬਰਛੇ ਧਰੇ ਹੱਥਾਂ ਚ ਪਕੜੇ ਜਾ ਰਹੇ ਨੇ,
ਵਿਦਿਤ ਹੁਕਮ ਪੁਰ ਸਭ ਮੈਂ ਪਿਓ,
ਸਾਰੀ ਦਿੱਲੀ ਚ ਹੁਕਮ ਹੋ ਗਿਆ ਕਿ ਅੱਜ ਸਰਮਦ ਦਾ ਸਿਰ ਕੱਟ ਦੇਣਾ ਹੈ, ਆਓ ਦੇਖੋ
ਸਰਮਦ ਸਿਰ ਕਾਟਣ ਕੋ ਕੀਓ,
ਕਿ ਸਰਮਦ ਦਾ ਸਿਰ ਕੱਟਿਆ ਜਾਵੇਗਾ,
ਹਿਤ ਬਲੋਕਣ ਲੋਕ ਸੁਧਾਏ,
ਸਾਰੇ ਲੋਕ ਦੇਖਣ ਵਾਸਤੇ ਆਏ ਖਾਲਸਾ ਜੀ,
ਪਹੁੰਚੇ ਜਾਏ ਹੋ ਤੈ ਜਿਸ ਥਾਏ,
ਜਿੱਥੇ ਸਰਮਦ ਬੈਠਾ ਸੀ ਪਹੁੰਚੇ ਲੋਕ,
ਸੁਣ ਕਰ ਬਿਨਾ ਤਰਾਸ ਹੀ ਬੋਲਾ,
ਸੁਣ ਕਰਕੇ ਸਤਸੰਗ ਜੀ ਬਿਨਾ ਭੈ ਤੋਂ ਬੋਲਿਆ,
ਧਿਆਨ ਪ੍ਰਭੂ ਤੇ ਮਨ ਨਹਿ ਡੋਲਾ,
ਉਧਰੋਂ ਸਤਸੰਗ ਜੀ ਕਤਲ ਕਰਨ ਵਾਲੇ ਜਲਾਦ ਸਾਹਮਣੇ ਆ ਰਹੇ ਨੇ, ਲੇਕਿਨ ਮਨ ਨਹੀਂ ਡੋਲਿਆ, ਧਿਆਨ ਪਰਮੇਸ਼ਵਰ ਵੱਲ ਹੈ,
ਡੱਗ ਮਹਿ ਜਦ ਕੇ ਤਿਸੇ ਬਿਠਾਏ,
ਜਾਮਾ ਮਸਜਿਦ ਦੇ ਨੇੜੇ ਬਿਠਾ ਕੇ ਇਸ ਨੂੰ,
ਹਣੀ ਤੇਗ ਸਿਰ ਦਿਓ ਜਗਰਾਏ,
ਸਤਸੰਗ ਜੀ ਆਖੋ ਵਾਹਿਗੁਰੂ, ਐਸੀ ਪੱਥਰ ਦੇ ਜਲਾਦ ਨੇ ਤਲਵਾਰ ਬਾਹ ਦਿੱਤੀ, ਸਿਰ ਲਾ ਕੇ ਰੱਖ ਦਿੱਤਾ ਸਰਮਦ ਦਾ,
ਕਿਤਕ ਸਮੇਂ ਲੱਗ ਤਰਸ ਜੋ ਜੀਵਾ,
ਸਤਸੰਗ ਜੀ ਸਿਰ ਤਾਂ ਲੈ ਗਿਆ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ, ਜੀਵਨ ਮੁਕਤ ਉਸੇ ਨੂੰ ਕਹੀ ਦੀ ਆ ਸਤਸੰਗ ਜੀ, ਉਹ ਮਰੇ ਹੋਏ ਵੀ ਜਿਉਂਦੇ ਹਨ, ਕਿਤਨਾ ਕੁ ਤਿਰ ਆਪਣੀ ਇੱਛਾ ਅਨੁਸਾਰ ਤੁਹਾਡੋ ਉਸੇ ਤਰ੍ਹਾਂ ਬੈਠਾ ਰਿਹਾ,
ਬੈਠੇ ਰਹੋ ਤਥਾ ਥਿਰ ਥੀਵਾ,
ਉਸੇ ਤਰ੍ਹਾਂ ਟਿਕਿਆ ਰਿਹਾ, ਤੜਫਿਆ ਨਹੀਂ ਧੜ,
ਨਿਜ ਸਰੋਨਤ ਸੋ ਅੰਗਰੀ ਪਰ ਪਰ,
ਸਰਮਦ ਕੀ ਕਰਦਾ ਜਿਵੇਂ ਸਤਸੰਗ ਜੀ ਦੁਆਤ ਵਿੱਚ ਕਲਮ ਡਬੋਈ ਦੀ ਉਹਨੂੰ ਲਿਖਣ ਵਾਸਤੇ, ਐ ਆਪਣੀ ਉਂਗਲੀ ਗਰਦਨ ਦੇ ਖੂਨ ਨਾਲ ਲਬੇੜ ਲੈਂਦਾ,
ਪੀਤ ਮਸੀਦ ਤਿਸੀ ਪਰ ਧਰ ਧਰ,
ਉਸੇ ਮਸਜਿਦ ਦੀ ਕੰਧ ਦੇ ਉੱਤੇ ਲਿਖੀ ਜਾਂਦਾ,
ਲਿਖੀ ਬੈਂਤ ਆਸੀ ਸੋ ਬਣਾਏ,
ਬੜੀ ਸੋਹਣੀ ਸਤਸੰਗਤ ਜੀ ਬੈਂਤ ਫਾਰਸੀ ਵਿੱਚ ਬਣਾ ਕੇ ਲਿਖੀ ਕਵਿਤਾ,
ਜਿਸ ਕੋ ਪਟ ਬੈਰਾਗ ਉਪਾਏ,
ਜਿਸ ਸਤਸੰਗ ਜੀ ਬੈਂਤ ਨੂੰ ਸੁਣ ਕਰਕੇ ਮਨ ਚ ਵਿਰਾਗ ਪੈਦਾ ਹੁੰਦਾ, ਕਹਿੰਦਾ ਹੇ ਖੁਦਾ ਸ਼ੁਕਰ ਹੈ ਜਿਹੜੀ ਇਮਾਨਤ ਸੀ ਅੱਜ ਮੈਂ ਤੁਹਾਡੇ ਚਰਨਾਂ 'ਚ ਅਰਪ ਦਿੱਤੀ ਹੈ, ਮੇਰਾ ਭਾਰ ਲੈ ਗਿਆ, ਮੇਰਾ ਭਾਰ ਲੈ ਗਿਆ, ਸ਼ੁਕਰ ਹੈ ਮੇਰਾ ਕਰਜ਼ਾ ਅਦਾ ਹੋ ਗਿਆ, ਉਸ ਬੈਂਤ ਦਾ ਭਾਵ ਇਹੀ ਹੈ, ਭਾਵ ਕਿ ਸਤਸੰਗ ਜੀ ਜਦੋਂ ਆਪਾਂ ਧਾਰਮਿਕ ਲੈਣ ਦੇ ਦਾਇਰੇ 'ਚ ਆਉਂਦੇ ਹਾਂ ਉਦੋਂ ਆਪਾਂ ਪੰਜਾਂ ਪਿਆਰਿਆਂ ਦੇ ਹਾਜ਼ਰ ਹੁੰਦੇ ਹਾਂ, ਨਗੁਰੇ ਕਾ ਹੈ ਨਾ ਬੁਰਾ, ਨਗੁਰਾ ਤਾਂ ਗੁਰੂ ਕਾ ਸਿੱਖ ਨਹੀਂ, ਜਦੋਂ ਅੰਮ੍ਰਿਤਧਾਰੀ ਹੁੰਦੇ ਆ ਪੰਜ ਪਿਆਰੇ ਕਹਿੰਦੇ ਨੇ ਭਾਈ ਜੇ ਤੂੰ ਸਿੱਖੀ ਧਾਰਨੀ ਆ ਸੀਸ ਗੁਰੂ ਕਾ ਸਮਝਣਾ ਪਊ, ਜੇ ਕਹਿ ਦਈਏ ਨਹੀਂ ਮੈਂ ਆਪਣਾ ਹੀ ਸਮਝੂੰਗਾ, ਕਹਿੰਦੇ ਜਾ ਫਿਰ ਦਾਰੋਂ ਬਾਹਰ ਹੋ ਜਾ, ਅੰਮ੍ਰਿਤ ਨਹੀਂ ਤੈਨੂੰ ਮਿਲਣਾ, ਗੁਰੂ ਕਿਆ ਨੇ ਤਾਂ ਸੀਸ ਲਏ ਸੀ ਪੰਜਾਂ ਪਿਆਰਿਆਂ ਦੇ, ਪੰਜ ਪਿਆਰੇ ਵਾਅਦਾ ਕਰਾਉਂਦੇ ਸਾਡੇ ਨਾਲ ਲਿਹਾਜ ਹੈ, ਇੱਕ ਜਿਹੜਾ ਸਤਸੰਗੀ ਅੰਮ੍ਰਿਤਧਾਰੀ ਸ਼ਰਧਾਲੂ ਹੈ ਉਹ ਵਾਅਦਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਸਾਰੀ ਜ਼ਿੰਦਗੀ ਚੇਤੇ ਰੱਖਦਾ ਕਿ ਸੀਸ ਤਾਂ ਗੁਰੂ ਕਾ ਹੈ ਮੇਰਾ ਨਹੀਂ ਹੈ, ਇਸੇ ਕਰਕੇ ਗੁਰਸਿੱਖ ਸਤਸੰਗਤ ਜੀ ਸੀਸ ਦੇਣ ਤੋਂ ਡਰਦਾ ਨਹੀਂ ਕਿ ਗੁਰੂ ਕੀ ਇਮਾਨਤ ਹੈ, ਜੇ ਇਮਾਨਤ ਕਿਸੇ ਦੀ ਲੈ ਲਈਏ, ਜੇ ਕਿਸੇ ਨੂੰ ਕੋਈ ਚੀਜ਼ ਦੇ ਦਈਏ ਮੁੜ ਕੇ ਕਹੀਏ ਦੇ ਦੇ ਹੁਣ, ਅਗਲਾ ਕਹੂ ਤੂੰ ਫਿਰ ਦੇਣੀ ਕਾਹਨੂੰ ਸੀ, ਜੇ ਤਾਂ ਉਧਾਰੀ ਲਈਏ ਫਿਰ ਤਾਂ ਦੇਣੀ ਹੈ, ਜੇ ਸਦਾ ਹੀ ਦੇ ਦਈਏ ਕਿਸੇ ਨੂੰ ਦਾਨ ਕਰਕੇ ਜਾਚਕ ਨੂੰ, ਉਦੋਂ ਬਾਅਦ ਕਹੀ ਰਿਹਾ ਮੋੜ ਦੇ, ਕੋਈ ਸੱਚ ਨਹੀਂ ਗਿਰਿਆ ਹੋਇਆ ਬੰਦਾ ਵੀ ਨਹੀਂ ਮੁੜਾਉਂਦਾ ਹੈ, ਇਸੇ ਤਰ੍ਹਾਂ ਗੁਰਸਿੱਖੋ ਇਹਨੇ ਇਹੀ ਸਮਝਿਆ ਕਿ ਹੇ ਪਰਮੇਸ਼ਰ ਸਾਧੂਆਂ ਦੇ ਧੜ ਦੇ ਉੱਤੇ ਸੀਸ ਨਹੀਂ ਹੋਇਆ ਕਰਦਾ, ਸਿਕੰਦਰ ਦੀ ਮਾਂ ਨੇ ਵੀ ਕਿਹਾ ਸੀ ਹੇ ਪੁੱਤਰ ਤੂੰ ਹਮਲਾ ਕਰਕੇ ਚੱਲਿਆ ਹਿੰਦੁਸਤਾਨ ਦੇ ਉੱਤੇ, ਉੱਥੇ ਬੜੇ ਕਰਨੀ ਕਰਨੀ ਵਾਲੇ ਫਕੀਰ ਨੇ, ਵੱਡੇ ਤੋਂ ਵੱਡੇ ਨੇ, ਤੂੰ ਦਰਸ਼ਨ ਕਰਕੇ ਜ਼ਰੂਰ ਆਈ, ਇਹ ਜਦੋਂ ਸਤਸੰਗਤ ਜੀ ਹਿੰਦੁਸਤਾਨ 'ਚ ਆਇਆ ਇਹਨੇ ਥਾਂ ਦੇਖੇ ਕਿ ਫਕੀਰ ਸਾਧੂ ਕਿੱਥੇ ਰਹਿੰਦੇ ਨੇ ਹਿੰਦਵਾਸੀ, ਹਰਿਦੁਆਰ ਸਤਸੰਗ ਜੀ ਪਹੁੰਚਿਆ, ਗੰਗਾ ਦੇ ਕਿਨਾਰੇ ਇੱਕ ਧੂਣਾ ਲਾਇਆ, ਕਰਨੀ ਵਾਲਾ ਸਾਧੂ ਬੈਠਾ ਆਪਣੀ ਮੌਜ ਵਿੱਚ, ਜਿਹੜਾ ਜੂਟ ਹੈ ਇਹ ਜਾ ਕੇ ਕੋਲੇ ਖੜ ਗਿਆ ਸਿਕੰਦਰ। ਹੁਣ ਬੇਪ੍ਰਵਾਹ ਬੇਖਾਹਸ਼ ਝੱਕ ਹੀ ਨਹੀਂ ਆਪਣੇ ਮਸਤੀ 'ਚ ਬੈਠੇ ਰਹੇ। ਸਿਕੰਦਰ ਸੋਚਦਾ ਮੇਰੇ ਨਾਲ ਨੌਕਰ ਚਾਕਰ ਨੇ ਖੜਕਾ ਵੀ ਹੋਇਆ, ਇਹ ਅੱਖ ਪੱਟ ਕੇ ਨੇ ਦੇਖਿਆ ਹੀ ਨਹੀਂ ਵੇਲੇ ਵਾਰ, ਫਿਰ ਵੀ ਮੈਂ ਬਾਦਸ਼ਾਹ, ਮੇਰਾ ਸਤਿਕਾਰ ਨਹੀਂ ਸੀ ਕਰਨਾ ਇਸਨੇ। ਇਹਦੇ ਮਨ ਵਿੱਚ ਬਦੀ ਉੱਠੀ ਸਤ ਸੰਗਤ ਜੀ, ਜਿਵੇਂ ਹਮਾਇਓ ਦੇ ਉੱਠੀ ਸੀ। ਗੁਰੂ ਸਾਹਿਬ ਜੀ ਪਰਚੇ ਹੋਏ ਸੀ ਬਾਲਕਾਂ ਨੂੰ ਪੜ੍ਹਾਉਣ ਵਾਸਤੇ, ਗੁਰੂ ਅੰਗਦ ਦੇਵ ਜੀ ਕਹਿੰਦਾ ਕੀ ਹੋ ਗਿਆ, ਮੇਰਾ ਰਾਜ ਖੁੱਸ ਗਿਆ ਦਿੱਲੀ ਦਾ, ਮੈਂ ਇਹਨਾਂ ਕੋਲ ਆਇਆ, ਗੁਰੂ ਨਾਨਕ ਦੇਵ ਜੀ ਦੇ ਥਾਂ ਮੈਂ ਸੁਣੇ ਨੇ, ਇਹ ਮੇਰੇ ਵੱਲ ਦੇਖਦੇ ਹੀ ਨਹੀਂ, ਤਲਵਾਰ ਨਾ ਮੈਂ ਲਾਹ ਨਾ ਦੇਵਾਂ ਇਹਨਾਂ ਦਾ ਸਿਰ। ਉਸੇ ਵੇਲੇ ਸਤ ਸੰਗਤ ਜੀ ਇਹਦਾ ਹੱਥ ਮੁੱਠੇ ਨਾਲ ਜੁੜ ਗਿਆ ਸੀ। ਮਹਾਰਾਜ ਦੇਖ ਕੇ ਕਹਿੰਦੇ ਉਹ ਹਮਾਇਓ, ਜਿੱਥੇ ਤਲਵਾਰ ਧੂਣੀ ਸੀ ਉੱਥੇ ਤਾਂ ਭਾਗੜ ਦੰਗ ਨੱਠ ਕੇ ਆ ਗਿਆ ਦਿੱਲੀ ਤੋਂ, ਸਾਡੇ ਫਕੀਰਾਂ 'ਤੇ ਹੀ ਤਲਵਾਰ ਧੂਣ ਲੱਗਿਆ ਸੀ, ਜਾਂ ਤੈਨੂੰ ਹੁਣੇ ਹੀ ਬਾਦਸ਼ਾਹੀ ਦਵਾ ਦੇਣੀ ਸੀ ਦਿੱਲੀ ਦੀ, ਹੁਣ ਆਪਦੇ ਇਲਾਕੇ 'ਚ ਜਾ, ਹੋਰ ਫੌਜ ਪੱਠੀ ਕਰਕੇ ਜਦੋਂ ਲੜੇਗਾ ਥੋੜ੍ਹੀ ਜਿੱਤ ਪ੍ਰਾਪਤ ਹੋ ਜੂ, ਤੁਹਾਨੂੰ ਥੋਤੋਂ ਕੋਈ ਅਵੱਗਿਆ ਹੋ ਗਈ ਕਿਸੇ ਦੀ। ਗੁਰੂ ਨਾਨਕ ਦੇਵ ਜੀ ਦੇ ਬਚਨ ਨਿਸਫਲ ਜਾਣ ਵਾਲੇ ਨਹੀਂ ਹਨ, ਮਹਾਰਾਜ ਨੇ ਤੁਹਾਨੂੰ ਸੱਤਾਂ ਪੀੜ੍ਹੀਆਂ ਦੀ ਬਾਦਸ਼ਾਹੀ ਦਿੱਤੀ ਹੋਈ ਹੈ, ਜਾ ਆਪਣੀ ਵਿਲਾਇਤ ਨੂੰ ਚਲਿਆ ਜਾ। ਸ਼ਰਮਿੰਦਾ ਹੋ ਕੇ ਸਤ ਸ੍ਰੀ ਖਡੂਰ ਸਾਹਿਬ ਤੋਂ ਚਲਿਆ ਗਿਆ ਸੀ। ਇਸੇ ਤਰ੍ਹਾਂ ਇਹਦੇ ਮਨ ਵਿੱਚ ਵੀ ਰਾਜ ਦਾ ਮਦ ਸੀ, ਹੰਕਾਰ ਸੀ, ਮਨ ਵਿੱਚ ਕੀ ਫੁਰਿਆ, ਇਹ ਸਾਧ ਨੇ ਮੇਰੇ ਵੱਲ ਚੱਕਿਆ ਹੀ ਨਹੀਂ, ਮੈਂ ਇਸਦਾ ਸਿਰ ਕਿਉਂ ਨਾ ਲਾਹ ਦਿਆਂ। ਉਸੇ ਵੇਲੇ ਸਤਸੰਗ ਜੀ ਸੰਤ ਨਾਲੇ ਹੱਸ ਪਏ, ਨਾਲੇ ਝਾਕਣ ਲੱਗ ਗਏ, ਕਹਿੰਦੇ ਆਓ ਸਿਕੰਦਰ। ਰਾਜੀ ਬਾਜੀ ਫਿਰ ਬੜਾ ਖੁਸ਼ ਹੋਇਆ ਵੀ ਬੁਲਾ ਲਿਆ ਮੈਨੂੰ, ਬੈਠ ਗਿਆ। ਕਹਿੰਦਾ ਜੀ ਮੇਰੀ ਮਾਂ ਨੇ ਕਿਹਾ ਸੀ ਬਈ ਸਾਧੂ ਸੰਤਾਂ ਦੇ ਦਰਸ਼ਨ ਕਰਨੇ, ਕੋਈ ਪੂਰਨ ਸਾਧੂ ਦੇ। ਸੰਤ ਕਹਿੰਦੇ ਸਿਕੰਦਰ ਬਾਦਸ਼ਾਹ ਪੂਰਨ ਤਾਂ ਪਰਮੇਸ਼ਰ ਹੈ, ਅਸੀਂ ਤਾਂ ਉਹਦੇ ਦਰ ਦੀ ਰਾਖ ਦੇ ਜਾ ਚੁੱਕਾ। ਫਿਰ ਸਤਸੰਗ ਜੀ ਨਿਮਰਤਾ ਦੇਖ ਕੇ ਕਹਿਣ ਲੱਗਾ ਜੀ ਮੈਂ ਤੁਹਾਨੂੰ ਦੱਸਾਂ, ਜੇ ਤੁਸੀਂ ਨਾ ਨਾ ਬੋਲਦੇ ਮੈਂ ਤੁਹਾਡਾ ਗੱਲ ਲਾ ਦੇਣਾ ਸੀ। ਮੇਰੇ ਮਨ 'ਚ ਬੜਾ ਕ੍ਰੋਧ ਆਇਆ ਸੀ, ਮੇਰਾ ਤੁਸੀਂ ਸਤਿਕਾਰ ਨਹੀਂ ਕੀਤਾ। ਮਹਾਤਮਾ ਹੱਸ ਕੇ ਕਹਿੰਦੇ ਸਿਕੰਦਰ ਤੂੰ ਬਹੁਤ ਸਿਆਣਾ, ਐਡੀ ਦੂਰੋਂ ਜਿੱਤ ਪ੍ਰਾਪਤ ਕਰਦਾ ਆ ਰਿਹਾ, ਯੂਨਾਨ ਦਾ ਤੇਰਾ ਇਲਾਕਾ ਹੈ, ਤੈਨੂੰ ਇਹ ਨਹੀਂ ਪਤਾ ਵੀ ਸਾਧੂਆਂ ਦੇ ਧੜ ਦੇ ਉੱਤੇ ਸਿਰ ਨਹੀਂ ਹੁੰਦਾ, ਲਾਉਂਦਾ ਤੂੰ ਕੀ, ਧੜ ਦੇ ਉੱਤੇ ਸਾਧੂਆਂ ਦੇ ਸਿਰ ਨਹੀਂ ਹੋਇਆ ਕਰਦਾ, ਸਿਰ ਉਹਦੇ ਮੁਰਸ਼ਦ ਦਾ ਹੁੰਦਾ ਹੈ, ਸਿਰ ਗੁਰੂ ਕਾ ਸਤ ਸੰਗਤ ਜੀ। ਇਸੇ ਕਰਕੇ ਗੁਰਸਿੱਖੋ ਸੀਸ ਦਾ ਸਤਿਕਾਰ ਕਰਨਾ, ਵਿੱਚ ਅੰਮ੍ਰਿਤ ਪਿਆ ਹੋਇਆ, ਹਰ ਗੁਰ ਅੰਮ੍ਰਿਤ ਭਿੰਨੀ ਦੇਹ ਰਹੀ, ਅੰਮ੍ਰਿਤ ਬੁਰਕੇ ਰਾਮ ਰਾਜੇ, ਜਿਹਨਾਂ ਗੁਰਬਾਣੀ ਮਨ ਪਾਇਆ ਅੰਮ੍ਰਿਤ ਛੱਕ ਛੱਕੇ, ਅੰਮ੍ਰਿਤ ਮੁੱਖ ਵਿੱਚ ਪਾਇਆ ਮਹਾਰਾਜ ਜੀ ਨੇ, ਅੱਖਾਂ 'ਚ ਪਾਇਆ, ਸੀਸ ਵਿੱਚ ਪਾਇਆ, ਇਹ ਪਵਿੱਤਰ ਸਤ ਸੰਗਤ ਜੀ ਸਰੀਰ ਦਾ ਅੰਗ ਹੈ, ਇਹਨੂੰ ਕਦੇ ਜੂਠੇ ਮਿੱਠੇ ਹੱਥ ਨਹੀਂ ਲਾਉਣੇ, ਕਦੇ ਸਤ ਸੰਗਤ ਜੀ ਖਛਹਿਰਾ ਆਦਿ ਕਿਹਦੇ ਸਿਰ 'ਤੇ ਨਹੀਂ ਬੰਨਣਾ, ਬਹੁਤ ਹੀ ਅਦਬ ਰੱਖਣਾ, ਰੋਮਾਂ ਦੀ ਬੇਅਦਬੀ ਤਾਂ ਕਰਨੀ ਮਹਾ ਹੀ ਪਾਪ। ਇਹ ਜਿਹੜਾ ਸੀਸ ਹੈ ਬਹੁਤ ਹੀ ਸਤਸੰਗੀ ਗੁਰੂ ਕਾ ਹੈ, ਕਦੇ ਸਤਸੰਗੀ ਕਲਫ ਆਦਿ ਲਾ ਕੇ, ਇਹ ਜੇ ਕੋਈ ਕਲਫ ਲਾਉਂਦਾ ਸਮਝ ਲਓ ਮੈਂ ਗੁਰੂ ਕੇ ਚਿਹਰੇ 'ਤੇ ਲਾਉਂਦਾ। ਕਦੇ ਸਿੱਖ ਦੇ ਜੇ ਲੜ ਪਓ, ਪਹਿਲਾਂ ਤਾਂ ਲੜਨ ਦਾ ਸਿੱਖਾਂ ਦਾ ਕੰਮ ਹੀ ਨਹੀਂ, ਜੇ ਲੜਨਾ ਰਸਨਾ ਕਰਕੇ ਕਦੇ ਫਿੱਕਾ ਬਚਨ ਨਾ ਬੋਲੋ। ਜੇ ਗਾਲ ਕੱਢੀ ਸਿੱਖ ਨੂੰ ਤਾਂ ਮਾਤਾ ਪਿਤਾ ਤਾਂ ਆਪਣੇ ਇੱਕ ਨੇ, ਕਿਹਨੂੰ ਕੱਢਾਂਗੇ ਗਾਲ, ਗੁਰੂ ਸਾਹਿਬ ਆਪਣੇ ਮਾਤਾ ਪਿਤਾ। ਜੇ ਸਤਸੰਗ ਜੀ ਹੱਥ ਚੱਕਾਂਗੇ, ਕ੍ਰੋਧ ਨਹੀਂ ਰਹਿਣ ਦਿੰਦਾ, ਫਿਰ ਕਦੇ ਚਿਹਰੇ 'ਤੇ ਨਾ ਮਾਰੋ। ਜੇ ਸਿੱਖ ਦੇ ਚਿਹਰੇ 'ਤੇ ਹੱਥ ਮਾਰਿਆ ਨਾ ਤਾਂ ਗੁਰੂ ਕੇ ਚਿਹਰੇ 'ਤੇ ਮਾਰਿਆ। ਸਤਸੰਗ ਜੀ ਇਹ ਸਮਝ ਲਓ, ਇੰਨਾ ਭੈ ਧਾਰਨਾ ਚਾਹੀਏ, ਮੋਢੇ 'ਤੇ ਲੱਗ ਗਿਆ ਹੋਰ ਕਿਤੇ ਸਤਸੰਗ ਜੀ ਅਚਨਚੇਤ ਲੱਗ ਜੇ, ਕ੍ਰੋਧ ਬਣਾ ਬੜਾ ਮਹਾਬਲੀ ਹੈ, ਪਰ ਸਤਸੰਗ ਜੀ ਚਿਹਰੇ ਦਾ ਸਤਿਕਾਰ ਰੱਖੋ। ਸੋ ਭਾਵ ਕੀ, ਇਹ ਤਦੇ ਸਰਮਦ ਕਹਿ ਰਿਹਾ, ਸ਼ੁਕਰ ਹੈ ਕਹਿੰਦਾ ਮੇਰੇ ਕੋਲ ਅਮਾਨਤ ਸੀ, ਮੇਰੇ ਸਿਰ 'ਤੇ ਭਾਰ ਸੀ, ਇਹ ਲੈ ਗਿਆ ਅੱਜ, ਭਾਵ ਕੀ ਸੀਸ ਮੈਂ ਪਰਮੇਸ਼ੁਰ ਦੇ ਦਰ 'ਤੇ ਭੇਟਾ ਕਰ ਦਿੱਤਾ। ਉਸੇ ਵੇਲੇ ਸਤਸੰਗਤ ਜੀ ਇਹ ਲਿਖੀ ਜਾਂਦਾ ਹੈ ਆਪਣੀ ਉਂਗਲ ਦੇ ਨਾਲ,
ਜਿਸ ਕੋ ਪਟ ਬੈਰਾਗ ਉਪਾਏ,
ਜਿਹੜੀਆਂ ਪੰਗਤੀਆਂ ਨੂੰ ਪੜ ਪੜ ਕੇ ਪੱਥਰ ਦਿਲ ਲੋਕ ਵੀ ਸੀ ਉਹਨਾਂ ਦੇ ਮਨ ਚ ਬਰਾਗ ਪੈਦਾ ਹੁੰਦਾ ਸੀ।
ਇਸ ਪ੍ਰਕਾਰ ਸਰਮਦ ਕੋ ਮਾਰਾ,
ਕਿਉਂ ਸਤਸੰਗ ਜੀ ਸਰਮਦ ਨੂੰ ਇਹ ਨਿਰੰਗੇ ਪਾਪੀ ਨੇ ਮਾਰ ਦਿੱਤਾ।
ਦਰੋਹੀ ਸ਼ਾਹੋ ਮਹਾ ਕੁਰਿਆਰਾ,
ਬਹੁਤ ਹੀ ਝੂਠਾ ਕਪੱਤਾ ਈਰਖਾਲੂ ਬਾਦਸ਼ਾਹ ਨਿਰੰਗਾ ਹੋਇਆ।
ਕਰਤ ਘਾਤ ਪਾਤਕ ਨੇ ਜਾਣੇ,
ਸਤਸੰਗ ਜੀ ਮਾਰ ਕਰਕੇ ਪਾਪ ਨਹੀਂ ਸੀ ਸਮਝਦਾ ਇਹ।
ਰਾਜ ਤੇਜ ਨੇ ਸੁੱਖ ਕੋਹਾਨੇ,
ਆਪਣੇ ਸੁੱਖ ਨੂੰ ਆਪਣੇ ਰਾਜ ਤੇਜ ਨੂੰ ਮੇਟੀ ਜਾਂਦਾ ਹੈ ਪਾਪ ਕਰਕੇ।
ਦਾਰਸ਼ ਕੋ ਭਰਾਤ ਮਰਵਾਏ,
ਦੇਖ ਲੋ ਦਾਰਸ਼ ਕੋ ਪਹਿਲਾਂ ਦਰਵੇਸ਼ ਜੀ ਭਰਾ ਸਕਾ ਮਰਵਾ ਦਿੱਤਾ।
ਤਿਸਤੇ 15 ਦਿਵਸ ਬਤਾਏ,
ਉਦੋਂ 15 ਦਿਨ ਬਾਅਦ ਸਰਮਦ ਨੂੰ ਸ਼ਹੀਦ ਕਰ ਦਿੱਤਾ ਸਤਸੰਗਤ ਜੀ।
ਸਰਮਦ ਬੜ ਦਰਵੇਸ਼ ਸੰਘਾਰਿਓ,
ਬੜਾ ਭਾਰੀ ਦਰਵੇਸ਼ ਸਾਧੂ ਸੀ, ਸਬਰ ਤੇ ਸ਼ੁਕਰ ਦੇ ਮਹਿਨੇ ਕੌਣ ਦੱਸੇ ਬੜੇ ਬੜੇ ਰਾਜਦੂਤਾਂ ਨੂੰ ਸਤਸੰਗਤ ਜੀ ਸਰਮਦ ਬਿਨਾ।
ਨਰਕ ਪਰਨ ਕੋ ਤਰਾਸ਼ ਨਾ ਤਾਰਿਓ,
ਨਰਕ ਵਿੱਚ ਪੈਣ ਦਾ ਡਰ ਨਹੀਂ ਰੱਖਦਾ ਨਿਰੰਗਾ ਪਾਪੀ।
ਅਪਰ ਤੁਰਕ ਕਹਿ ਹਿੰਦੂ ਕੋਏ,
ਹੋਰ ਕੋਈ ਵੀ ਮੁਸਲਮਾਨ ਹੋਵੇ ਭਾਵੇਂ ਹਿੰਦੂ,
ਗਏ ਸਰਾਹਿਤ ਮੂਰਖ ਸੋਏ,
ਉਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਸ਼ਰ੍ਹਾਂ ਚਾਹੋ,
ਕੇਤਕ ਕੋ ਗਏ ਕਰ ਮਰਵਾਵੇ,
ਕਿੰਨਿਆਂ ਨੂੰ ਕਹਿ ਕੇ ਮਰਵਾ ਦਿੰਦਾ ਜਿਹੜੇ ਨਹੀਂ ਮੰਨਦੇ,
ਨਤਰ ਸ਼ਰ੍ਹਾਂ ਕਹਿ ਮੱਧ ਚਲਾਵੇ,
ਸਾਰਿਆਂ ਨੂੰ ਜ਼ਬਰਦਸਤੀ ਸ਼ਰ੍ਹਾਂ ਦੇ ਵਿੱਚ ਲਿਆਉਂਦਾ।
ਤੋ ਕੈਦ ਮੈਂ ਪਿਦਰ ਵਿਚਾਰਾ,
ਦੇਖ ਲੋ ਵਿਚਾਰਾ ਸ਼ਾਹਜਹਾਨ ਕੈਦ ਕੀਤਾ ਹੋਇਆ ਸੀ।
ਤੇਜ ਜੋ ਤੇਜ ਸੋ ਰਾਜ ਅਧਿਕ ਜਿਹੇ ਤਾਰਾ,
ਜਿਹਨੇ ਬੜਾ ਭਾਰੀ ਤੇਜ ਪ੍ਰਤਾਪ ਵਾਲਾ ਰਾਜ ਸੀ ਕੀਤਾ ਸ਼ਾਹਜਹਾਨ ਨੇ ਕਿਸੇ ਟਾਈਮ।
ਅਲਪ ਆਹਾਰ ਨੀਰ ਕੋ ਦੇਤ,
ਉਹਨੂੰ ਵੀ 8 ਪਹਿਰਾਂ ਬਾਅਦ ਇੱਕ ਪਿਆਲਾ ਪਾਣੀ ਦੇ ਦਿੰਦਾ, ਭੋਜਨ ਥੋੜਾ ਜਿਹਾ ਦਿੰਦਾ।
ਬਹੁਤ ਦੁੱਖ ਪਾਏ ਸ਼ੁੱਧ ਤ੍ਰਿਕ ਹੇਤ,
ਬਹੁਤ ਹੀ ਦੁੱਖ ਪਾਇਆ ਭੁੱਖ ਤੇ ਦੇ ਨਾਲ,
ਅਕਾਕੀ ਰਾਖ ਬਿਠਾਏ,
ਕੱਲਾ ਹੀ ਜੇਲ ਵਿੱਚ ਬਿਠਾ ਲਿਆ, ਕੋਲੇ ਨਾ ਜਾਣ ਨੀ ਸੀ ਜਿੰਦਾ ਕਿਸੇ ਨੂੰ ਸ਼ਾਹਜਹਾਨ ਦੇ,
ਸੰਕਟ ਦੈਦਾ ਬਹੁਤ ਰਸਾ
ਤਰਸਾਇਆ, ਤਰਠਾ ਤੜਫਾ ਤੜਫਾ ਕੇ ਪਿਓ ਨੂੰ ਮਾਰਿਆ ਦੁੱਖ ਦੇ ਕੇ।
ਜਿਸ ਤੇ ਉਤਪਤ ਮੂਰਖ ਹੋਵਾ,
ਜਿਸ ਪਿਤਾ ਤੋਂ ਜਨਮ ਲਿਆ ਸੀ ਉਸ ਨਿਰੰਗੇ ਨੇ ਮੂਰਖ ਨੇ,
ਤਿਸੀ ਪਿਦਰ ਕੋ ਸੁਖ ਤੇ ਖੋਵਾ,
ਉਹਨੂੰ ਸਤਸੰਗ ਜੀ ਸੁਖ ਨਹੀਂ ਦਿੱਤਾ, ਦੁੱਖ ਹੀ ਦੁੱਖ ਦਿੱਤਾ। 16 ਦੀ ਸੇਜਾ ਤੇ ਸਤਸੰਗ ਜੀ ਬਿਠਾਇਆ, ਪਿਰਥੀਆ ਮਾੜਾ ਜਿਹਾ ਲੜਿਆ ਸੀ ਗੁਰੂ ਰਾਮਦਾਸ ਜੀ ਦੇ ਨਾਲ, ਸਤਸੰਗ ਜੀ ਈਰਖਾ ਕਰਦਾ ਸੀ ਗੁਰੂ ਘਰ ਨਾਲ। ਮਹਾਰਾਜ ਸਾਹਿਬ ਜੀ ਨੇ ਬਚਨ ਕਹੇ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮਹੋ ਤਿੰਨ ਸਿਓ ਝਗਰਤ ਪਾਪ। ਮਾਰਨਾ ਭੁੱਖਾ ਕਰਕੇ ਸਤਸੰਗ ਜੀ ਤਾਂ ਮਹਾ ਹੀ ਪਾਪ ਹੈ, ਮਾਤਾ ਪਿਤਾ ਦੇ ਨਾਲ ਝਗੜਨ ਨਾਲ ਵੀ ਪਾਪ ਲੱਗਦਾ ਹੈ।
ਕੈਦ ਵਿਖੇ ਹੀ ਮਾਰਨ ਕਰਿਓ,
ਕੈਦ ਵਿੱਚ ਹੀ ਮਾਰ ਦਿੱਤਾ ਇਸ ਨੂੰ,
ਇਤਿਆਦਿਕ ਪਾਪਨ ਗਨ ਧਰਿਓ,
ਬਹੁਤ ਹੀ ਪਾਪ ਕੀਤੇ ਨਿਰੰਗੇ ਨੇ।
ਅਪਰ ਕਚਾਲੀ ਕੀਨ ਅਨੇਕ,
ਹੋਰ ਬੜੀਆਂ ਖੋਟੀਆਂ ਚਾਲਾਂ ਚੱਲਿਆ ਸਤਸੰਗ ਜੀ, ਗੁਰੂ ਘਰ ਨਾਲ ਕਿਹੜਾ ਭਰੀ ਗੁਜ਼ਾਰੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਸੇ ਦਾ ਕੀ ਵਿਗਾੜਿਆ ਸੀ, ਸਤਿਗੁਰੂ ਜੀ ਸਾਰਿਆਂ ਦਾ ਭਲਾ ਸਤਸੰਗ ਜੀ ਕਰਦੇ ਸਨ, ਹਿੰਦ ਵਾਸੀਆਂ ਦੇ ਸਤਸੰਗ ਜੀ ਧਰਮ ਨੂੰ ਰੱਖਣ ਵਾਸਤੇ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿਨੋ ਵੱਡੋ ਕੱਲੂ ਮੈਂ ਸਾਕਾ, ਇਹੀ ਇਹਦੇ ਸਤਸੰਗ ਜੀ ਬਚਨ ਕਹੇ ਸੀ। ਹੇ ਗੁਰੂ ਤੇਗ ਬਹਾਦਰ ਜੀ, ਮੈਂ ਤੁਹਾਨੂੰ ਦਿੱਲੀ ਬੁਲਾਇਆ ਹੀ ਇਸੇ ਮਤਲਬ ਵਾਸਤੇ ਹੈ, ਮੈਂ ਹਿੰਦੁਸਤਾਨ ਦੇ ਅੰਦਰ ਸਾਰੇ ਲੋਕਾਂ ਨੂੰ ਸ਼ਰ੍ਹਾਂ ਦੇ ਅਧੀਨ ਕਰੇ ਚਾਹੁੰਦਾ। ਜਿੰਨੇ ਹਿੰਦੂ ਨੇ ਇਹ ਦੋਜਕ ਨੂੰ ਜਾਂਦੇ ਨੇ, ਇਹਨਾਂ ਨੂੰ ਬਿਸ਼ਤ ਨੂੰ ਭੇਜਣਾ, ਇਹਨਾਂ ਦਾ ਮਤ ਝੂਠਾ ਹੈ। ਮਹਾਰਾਜ ਕਹਿਣ ਲੱਗੇ, ਔਰੰਗਜ਼ੇਬ ਤੂੰ ਸਾਰਿਆਂ ਨੂੰ ਮੁਸਲਮਾਨ ਬਣਾਉਣੇ ਚਾਹੁੰਦਾ, ਕੀ ਪਤਾ ਖੁਦਾ ਨੂੰ ਕੀ ਭਾਉਂਦਾ। ਕਹਿਣ ਲੱਗੇ, ਜੀ ਖੁਦਾ ਨੂੰ ਜੋ ਭਾਉਂਦਾ ਤੁਸੀਂ ਦੱਸਦੇ ਹੋ। ਮਹਾਰਾਜ 5 ਮਣ ਕਾਲੀਆਂ ਮਿਰਚਾਂ ਸਤਸੰਗ ਜੀ ਭਸਮ ਕਰਵਾਈਆਂ ਅੱਗ ਲਵਾ ਕੇ, ਫਿਰ ਜਦੋਂ ਠੰਡੀ ਹੋ ਗਈ ਰਾਖ ਕਹਿੰਦੇ ਛਾਣ ਕੇ ਦੇਖ, ਜਦੋਂ ਛਣਾਈ ਤਾਂ ਸਤਸੰਗ 3 ਮਿਰਚਾਂ ਸਾਬਤ ਨਿਕਲੀਆਂ ਵਿੱਚੋਂ, ਜਿਵੇਂ ਸਾਈਕਲ ਦੀਆਂ ਨਿਕਲੀਆਂ ਲੋਹੇ ਦੀਆਂ ਗੋਲੀਆਂ ਹੁੰਦੀਆਂ, ਉਹ ਸੜੀਆਂ ਨਹੀਂ। ਤਿੰਨੇ ਹੱਥ ਤੇ ਔਰੰਗਜ਼ੇਬ ਦੇ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਰੱਖਤੀਆਂ ਕਚਹਿਰੀ 'ਚ। ਕਹਿੰਦੇ ਲੈ ਖੁਦਾ ਦਾ ਨਿਆਂ ਤਾਂ ਹੈਗਾ ਆ, ਤੂੰ ਆਪਣਾ ਜਿਹੜਾ ਨਿਆਂ ਕਰਦਾ ਮਰਜ਼ੀ ਨਾ ਉਹ ਦੇਖ ਲੈ। ਕਹਿੰਦੇ ਮੈਂ ਸਮਝਿਆ ਨਹੀਂ, ਕਹਿੰਦੇ ਹਲੇ ਵੀ ਨਹੀਂ ਸਮਝਿਆ ਗੁਰੂ ਤੇਗ ਬਹਾਦਰ ਜੀ। ਕਹਿੰਦੇ ਖੁਦਾ ਨੂੰ ਭਾਉਂਦਾ 2 ਤੋਂ 3 ਹੋਣਗੇ, ਤੈਨੂੰ ਭਾਉਂਦਾ 2 ਤੋਂ 1 ਕਰਦਿਆਂ। ਸਾਰੇ ਮੁਸਲਮਾਨ ਹੀ ਦੇਖਣਾ ਚਾਹੁੰਦਾ, ਤੂੰ ਹਿੰਦੂਆਂ ਨੂੰ ਮਲੀਆ ਮੇਟ ਕਰਨਾ ਚਾਹੁੰਦਾ। ਜੇ ਖੁਦਾ ਨੂੰ ਭਾਉਂਦਾ ਹੋਵੇ ਹਿੰਦੂ ਨਹੀਂ ਰਹਿਣ, ਤਾਂ ਇਹਨਾਂ ਦੇ ਬੱਚੇ ਹੁਣ ਹਟ ਜਾਣ ਆਪੇ ਹੀ, ਔਲੀ ਔਲੀ 1-2 ਪੀੜ੍ਹੀ 'ਚ ਨਿਬੜ ਜਾਣਾ ਇਹਨਾਂ ਨੇ। ਖੁਦਾ ਨੂੰ ਭਾਉਂਦਾ 2 ਤੋਂ 3 ਇੱਕ ਪੰਥ ਖਾਲਸਾ ਪ੍ਰਗਟ ਹੋ ਜਾਵੇਗਾ, ਤੀਜਾ ਜੇ ਉਹ ਰਹੇਗਾ ਤਾਂ ਦੋਨੋਂ ਧਰਮ ਰਹਿਣਗੇ, ਜੇ ਉਹ ਨਹੀਂ ਰਹੇਗਾ ਤਾਂ ਨਾ ਮੁਸਲਮਾਨ ਨਾ ਹਿੰਦੂ ਦੋਨੋਂ ਹੀ ਨਹੀਂ ਰਹਿਣਗੇ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਖੇੜ ਕੇ ਦੱਸ ਦਿੱਤਾ। ਫੇਰ ਵੀ ਇਹੋ ਜਿਹਾ ਕੂੜ ਕਪੱਤਾ ਸਤਿਸੰਗ ਜੀ ਮਹਾਰਾਜ ਨਾਲ ਈਰਖਾ ਕੀਤੀ ਇਸ ਨੇ, ਕੀ ਤੁਸੀਂ ਬਹਾਦਰੀ ਕੀਤੀ ਆ ਤੇਗ ਬਹਾਦਰ ਨੌ ਰਖਾਇਆ? ਮਹਾਰਾਜ ਕਹਿੰਦੇ ਜਿਹੜੀ ਤੇਰੀ ਤਲਵਾਰ ਸਰਮਦ ਵਰਗੇ ਬ੍ਰਹਮ ਗਿਆਨੀਆਂ ਨੂੰ ਕੱਟ ਕੱਟ ਕੇ ਖੁੰਡੀ ਨਹੀਂ ਨਾ ਹੋਈ, ਉਹ ਸਾਡਾ ਕੱਚਾ ਧਾਗਾ ਨਹੀਂ ਕੱਟ ਸਕਦੀ, ਸਾਨੂੰ ਤਾਂ ਕੱਟਣਾ ਕੀ ਹੈ? ਸਤਿਸੰਗਤ ਜੀ ਉਹ ਤਲਵਾਰ ਦਾ ਪ੍ਰਯੋਗ ਕਰਨਾ, ਆਪ ਹੀ ਮਹਾਰਾਜ ਦਾ ਸੀਸ ਆਪਣੀ ਇੱਛਾ ਅਨੁਸਾਰ ਉੱਡ ਕੇ ਚੇਤੇ ਦੀ ਝੋਲੀ 'ਚ ਆ ਜਾਣਾ। ਸਤਿਸੰਗਤ ਜੀ ਇਹ ਕਥਾ ਆਪਾਂ ਪਿੱਛੇ ਵਿਚਾਰ ਆਏ ਹਾਂ ਜਦੋਂ ਗੁਰਪੁਰਬ ਸੀ, ਪਰ ਸਤਿਸੰਗਤ ਜੀ ਜਿਸ ਪ੍ਰਕਾਰ ਅੱਗੇ ਕਥਾ ਆ ਰਹੀ ਆ ਸੁਣੋ।
ਆਤਮਤ ਮੰਦਾ ਹੀਨ ਵਿਵੇਕ,
ਬਹੁਤ ਹੀ ਵਿਚਾਰ ਤੋਂ ਮੰਦੀ ਮਤ ਵਾਲਾ ਹੀਣਾ ਹੈ।
ਜੋ ਨਿਜ ਪਿਦਰ ਸੰਗ ਖੋਟਾ,
ਜਿਹੜਾ ਆਪਦੇ ਪਿਓ ਨਾਲ ਖੁਟਿਆਈ ਕਰਦਾ ਹੈ।
ਡਰੇ ਸਰਬ ਪੁਨ ਕਿਨੂ ਨਹੋਟਾ,
ਬਹੁਤ ਸਾਰੇ ਲੋਕ ਡਰਦੇ ਨੇ ਵੀ ਹੋਰ ਕਿਹਦੇ ਨਾਲ ਭਲੀ ਗੁਜ਼ਾਰੂਗਾ, ਕੋਈ ਰੋਕਦਾ ਨੀ ਨਰੰਗੇ ਨੂੰ।
ਅਪਰ ਕਾਂ ਲਗ ਕਹੋ ਖਟਾਈ,
ਹੋਰ ਕਿੱਥੇ ਤੱਕ ਗੁਰਸਿੱਖੋ ਇਹਦੀ ਖੁਟਿਆਈ ਕਹਿ ਦਈਏ।
ਹੱਥ ਪਇਓ ਪਾਤਕ ਸਮਦਾਈ,
ਬਹੁਤ ਹੀ ਪਾਪ ਕਰਦਾ ਪਿਆ ਇਹ,
ਕੁਛ ਸੁਣਾਵਣ ਕਰੋ ਸਜਾਨ,
ਕਿਤਨਾ ਕੁ ਹੋਰ ਸੁਣਾਉਣਾ ਕਰਦੇ ਹਾਂ।
ਜਿਸ ਤੇ ਸਲਤਨ ਤੁਰਕਨ ਹਾਨ,
ਜਿਵੇਂ ਤੁਰਕਾਂ ਦੀ ਬਾਦਸ਼ਾਹੀ ਨਾਸ ਹੋਈ, ਜਿਵੇਂ ਹੋਰ ਇਹਨੇ ਪਾਪ ਕੀਤੇ ਸੁਣੋ।
ਦੋਹਰਾ ਇਸ ਪ੍ਰਕਾਰ ਅਰੰਗ ਨੇ,
ਇਸ ਪ੍ਰਕਾਰ ਨਰੰਗੇ ਨੇ ਖਾਲਸਾ ਜੀ,
ਹਤੇ ਪਿਤਾ ਔਰ ਭਰਾਤ,
ਭਰਾ ਮਾਰ ਦਿੱਤੇ, ਪਿਓ ਮਾਰ ਦਿੱਤਾ,
ਦੁਸ਼ਟ ਪਾਪ ਕਰਮਾ ਮਹਾ,
ਬਹੁਤ ਹੀ ਦੁਸ਼ਟ ਦਵੈਤ ਹੀ ਜਿਹਦਾ ਇਸ਼ਟ ਹੈ, ਪਾਪ ਕਰਨ ਵਾਲਾ ਹੈ,
ਲੋਕਨ ਦੁੱਖ ਦਾਤ,
ਇੱਕ ਨੀ ਦੋ ਨੀ ਬਹੁਤ ਲੋਕਾਂ ਨੂੰ ਦੁੱਖ ਦੇਣ ਵਾਲਾ ਜੰਮਿਆ ਇਹ ਨਰੰਗਾ।
ਚੌਪਈ ਸਾਰਾ ਬੀਜ ਸਭ ਜਗਤ ਚਲਾਵਾਂ,
ਇਹ ਚਾਹੁੰਦਾ ਮੈਂ ਸਾਰੇ ਹਿੰਦੁਸਤਾਨ ਦੇ ਪਰਜਾ ਦੇ ਲੋਕਾਂ ਨੂੰ ਸ਼ਰ੍ਹਾਂ ਚ ਲਿਆਵਾਂਗਾ।
ਜੋ ਨੇ ਮਾਨੇ ਤਿਸੇ ਮਰਾਵਾਂ,
ਜਿਹੜਾ ਨਹੀਂ ਮੰਨੇਗਾ ਮੈਂ ਉਸਨੂੰ ਮਰਵਾ ਦਿਆਂਗਾ।
ਅਸ ਸੰਕਲਪ ਕੀਨ ਦ੍ਰਿੜ ਮਨ ਮੈਂ,
ਐਨ ਮਨ ਵਿੱਚ ਪੱਕਾ ਸੰਕਲਪ ਦ੍ਰਿੜ ਨਿਸ਼ਚਾ ਕਰ ਲਿਆ ਇਸਨੇ।
ਅਤ ਬਾਦੀ ਤੁਰਕਣ ਕੇ ਗਨ ਮੈਂ,
ਸਤਸੰਗ ਜੀ ਸਮੂਹ ਤੁਰਕਾਂ ਦੇ ਸਭ ਤੋਂ ਵੱਡਾ ਝਗੜਾਲੂ ਈਰਖਾਲੂ ਨਰੰਗਾ ਸੀ।
ਹਟ ਕਰਤਾ ਜਿਦ ਮੈਂ ਜੇ ਜੋ ਮਹਾਨ ਨੇ,
ਜਿਹੜੇ ਸਤਸੰਗ ਜੀ ਦੇ ਇਰਦ ਗਿਰਦ ਵਿਦਵਾਨ ਸੀ ਨਾ ਅਲਮਾਓ ਕਾਜੀ ਮੁਲਾਣੇ, ਉਹ ਹੱਠ ਕਰਨ ਵਾਲੇ ਜਿੱਦੀ ਸਨ,
ਜਿਹਨੂੰ ਮਾਇਨੇ ਅਰਬੀ ਜਾਣੇ,
ਜਿਨ੍ਹਾਂ ਨੂੰ ਸਤ ਸੰਗਤ ਜੀ ਅਰਬੀ ਦਾ ਮੈਂ ਨਾਮ ਨਹੀਂ ਸੀ ਆਉਂਦਾ,
ਵਿੱਚ ਪਾਰਸੀ ਨਿਪਸ ਜਾਣੇ,
ਔਰ ਸਤ ਸੰਗਤ ਜੀ ਬੜੇ ਚਤਰ ਸੀ ਫਰਸੀ ਅਰਬੀ ਵਿੱਚ ਪੜ੍ਹਨ ਵਾਲੇ ਇਹਨਾਂ ਵਿਦਿਆ ਨੂੰ।
ਅਸ ਰਾਖੇ ਬਹੁ ਨਿਕਟ ਮਲਾਨੇ,
ਇਹੋ ਜਿਹੇ ਵਿਦਵਾਨ ਮਲਾਣੇ ਰੱਖੇ ਹੋਏ ਸੀ,
ਆਦਰ ਦਰਬ ਦੇ ਬਹੁ ਤੇਰਾ,
ਉਹਨਾਂ ਦਾ ਸਤਿਕਾਰ ਵੀ ਕਰਦਾ ਸੀ, ਧਨ ਵੀ ਉਹਨਾਂ ਨੂੰ ਦਿੰਦਾ ਸੀ।
ਇਨਕੀ ਸੰਗਤ ਕਰਤ ਕਨੇਰਾ,
ਹਰ ਵੇਲੇ ਤਵਸਵੀ ਸ਼੍ਰੇਈ ਸਤਸੰਗ ਜੀ ਕਾਜੀ ਮੁਲਾਣਿਆਂ ਦੀ ਸੰਗਤ ਵਿੱਚ ਰਹਿੰਦਾ, ਉਹ ਇਰਦ ਗਿਰਦ ਰਹਿੰਦੇ ਨਰੰਗੇ ਦੇ।
ਪਰਮੇਸ਼ਰ ਪ੍ਰਾਪਤ ਮਗ ਅੰਧੇ,
ਪਰਮੇਸ਼ਰ ਦੇ ਸਤਸੰਗ ਜੀ ਮਾਰਗ ਵੱਲੋਂ ਇਹ ਅੰਨੇ ਸੀ, ਨਾਲੇ ਨਰੰਗਾ ਨਾਲੇ ਇਹਦੇ ਸਾਥੀ,
ਗਾਡੇ ਸ਼ਰਾ ਫਾਸ ਸੰਗ ਬੰਦੇ,
ਸ਼ਰਾ ਦੀ ਫਾਹੀ ਵਿੱਚ ਬੱਝੇ ਹੋਏ ਸਨ, ਜਿਵੇਂ ਆਪਾਂ ਕਹਿੰਦੇ ਬ੍ਰਾਹਮਣ ਤਾਂ ਕਰਮ ਕਾਂਡ ਨੇ ਮਾਰ ਲਏ, ਉਹ ਤਾਂ ਕਰਮ ਕਾਂਡ 'ਚ ਫਸੇ ਹੋਏ ਨੇ, ਉਹਨਾਂ ਨੂੰ